Samsung, Panasonic, Sharp, har size se har brand da TV with the lowest prices in the town. Sirf Brampton TV and Appliances te. Brampton TV and Appliances 801 Bowie Drive West Brampton ya call karo 905-450-2828 905-450-2828
स्वीट फैक्टरी दी तक गाले को जोड़े तुम्हा पया जे चारे पासे तुसी भी आओ 1850 आल्बियन रोड इन रेक्सडेल 416213-1165
एशियन फूड सेंटर दी सारिया ही लोकेशंस ते 17 मई तो 26 मई तक लग चुकी है विक्टोरिया डे सेल 350 ग्राम क्वालिटी पनीर 299 10 पाउंड आशीर्वाद मल्टीग्रेन आटा 999 10 पाउंड इंडिया गेट रोजाना राइस 1199 400 ग्राम दीप आलू टिक्की 299 1 लीटर एप्पी फ्रेस 199 एशियन फूड सेंटर दी सारिया ही लोकेशंस ते तुसी ताजे फल फ्रूट सब्जियां भांडे और मिठाइयां भी ले सकदे हो ज्यादा जानकारी लिए कॉल एट एशियन फूड सेंटर एट 416-740-326
Roadmaster Truck Driving School जी हाँ तुसी ठीक सुनिया Roadmaster Truck Driving School ट्रक सिखण दे चाहवानां नूं हर लेवल दी उच्च सिखलाई अते पास होण तक ट्रेनिंग अते सिख्या देण लई वचनबद्ध है तुहाडी सहूलत मुताबिक फ्लेक्सिबल टाइमिंग वेरी इजी फाइनेंसिंग अते उच्च दर्जे दे ट्रक अते ट्रेनर नाल लैस स्कूल तो ट्रक सिखलाई लैण लई हुणे ही Roadmaster Truck Driving School नाल 647-550-5913 ते संपर्क करो एक बार फिर 647-550-5913 Roadmaster Truck Driving School
Life, Visitor, Disability, Mortgage Insurance ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ ਇੰਸ਼ੋਰੈਂਸ ਦੇ ਖੇਤਰ ਵਿੱਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ RRSP ਜਾਂ RESP ਕਰਵਾਉਣੀ ਹੈ ਇਨਕਮ ਟੈਕਸ ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ
ਹੈਲੋ ਦਿਸ ਇਜ਼ ਰਾਜਪਾਲ ਬਰਾੜ ਚਾਰਟਰ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ ਆਈਵ ਬੀਨ ਸਰਵਿੰਗ ਕੈਨੇਡੀਅਨ ਫਰਮ ਦਾ ਲਾਸਟ 20 ਈਅਰਸ ਫਾਰ ਆਲ ਦੇਅਰ ਇੰਡੀਵਿਜੁਅਲ ਇਨਵੈਸਟਮੈਂਟਸ ਐਂਡ ਇੰਸ਼ੋਰੈਂਸ ਨੀਡਸ financial planning and their estate planning. Please feel free to give me a call and I'll be more than happy to assist you. Thank you.
416-917-1456 416-917-1456 Rajpal Brad
HK Tire Center to cars and trucks se brand new ya old tires le sakde ho
BF Godrej Hemcock Firestone Chinese tires milte ne
24/7 road service available HK Tire Center 6191 Atlantic Drive Mississauga call karo Bhuta Chahalu 647-295-4600 647-295-4600 HK Tire Center
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ? ਇਸ ਪੱਖੋਂ
ਮੈਂ ਬਿਲਕੁਲ ਬੇਫਿਕਰ ਹਾਂ।
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉੱਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ। ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਹ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਰੀਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-300-8436।
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ। ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰੈਂਪਟਨ ਬਾਰੀਅਰਜ਼ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ। ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ। ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ 416-276-7667।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਰਾਣਾ ਜੀ ਨੇ ਅੱਜ ਮੇਰੀ ਡਿਊਟੀ ਲਾਤੀ ਹੈ ਜੀ, ਤੇ 2 ਤੋਂ 3 ਵਜੇ ਤੱਕ ਆਪਣਾ ਸਾਥ ਰਹਿਣਾ ਜੀ ਆਵਾਜ਼ ਦੇ ਜ਼ਰੀਏ। ਨਾਰਮਲੀ ਸੋਮਵਾਰ ਤੇ ਬੁੱਧਵਾਰ ਰਾਣਾ ਜੀ ਪ੍ਰੋਗਰਾਮ ਕਰਦੇ ਨੇ, ਮੰਗਲਵਾਰ ਤੇ ਵੀਰਵਾਰ ਮੈਂ ਪ੍ਰੋਗਰਾਮ ਕਰਦਾ, ਸ਼ੁੱਕਰਵਾਰ ਦਾ ਕੋਈ ਪਤਾ ਨਹੀਂ ਹੁੰਦਾ, ਜਿਹੜਾ ਸਟੂਡੀਓ ਦੇ ਨੇੜੇ ਹੁੰਦਾ ਉਹ ਪ੍ਰੋਗਰਾਮ ਕਰ ਲੈਂਦਾ ਜੀ। ਅੱਜ ਤੁਹਾਨੂੰ ਪਤਾ ਜੀ ਮੀਡੀਆ ਦੇ ਵਿੱਚ ਤੇ ਰੀਅਲਟਰ ਨੇ ਬਲਜੀਤ ਮੰਡ ਜੀ, ਉਨ੍ਹਾਂ ਦੇ ਭਰਾ ਸਤਨਾਮ ਸਿੰਘ ਮੰਡ, ਬਹੁਤ ਸਾਰੇ ਸੱਜਣ ਮਿੱਤਰ ਜਾਣਦੇ ਨੇ ਸਤਨਾਮ ਸਿੰਘ ਮੰਡ ਨੂੰ, ਤੇ ਉਹ ਪਿਛਲੇ ਦਿਨੀ ਵਿਛੋੜਾ ਦੇ ਗਏ ਸੀਗੇ। ਉਨ੍ਹਾਂ ਦਾ ਜਿਹੜਾ ਫਿਊਨਰਲ ਆ ਅੱਜ ਆ 1 ਤੋਂ ਲੈ ਕੇ 3 ਵਜੇ ਤੱਕ, ਪਰਿਵਾਰ ਦੇ ਨਾਲ ਤੁਸੀਂ ਦੁੱਖ ਦਾ ਇਜ਼ਹਾਰ ਕੀਤਾ, ਪਰ ਅੱਜ ਫਿਊਨਰਲ ਆ ਜੀ 1 ਤੋਂ ਲੈ ਕੇ 3 ਵਜੇ ਤੱਕ ਹੁਣ ਇਸ ਵੇਲੇ, ਤੇ ਬ੍ਰੈਂਪਟਨ ਕ੍ਰੇਮੇਟੋਰੀਅਮ ਐਂਡ ਵਿਜ਼ੀਟੇਸ਼ਨ ਸੈਂਟਰ ਦੇ ਵਿੱਚ 30 ਬ੍ਰੈਂਵਿਨ ਕੋਰਟ ਤੇ ਸਟੀਲ ਤੇ ਟੋਰਬਰਨ ਦੇ ਇੰਟਰਸੈਕਸ਼ਨ ਕੋਲ ਤਕਰੀਬਨ, ਤੇ ਇਸ ਤੋਂ ਬਾਅਦ ਫਿਰ 4 ਤੋਂ ਲੈ ਕੇ 6 ਵਜੇ ਤੱਕ 6 ਸਪਿਰਚੁਅਲ ਸੈਂਟਰ 9 ਕੈਰੀਅਰ ਡਰਾਈਵ ਦੇ ਉੱਤੇ ਟੋਬੇਕੋ ਚ ਭੋਗ ਤੇ ਅੰਤਿਮ ਅਰਦਾਸ ਆ, ਤੇ ਇਹ ਵੀ ਸੁਨੇਹਾ ਦੇਣਾ ਸੀ ਤੇ ਰਾਣਾ ਜੀ ਵੀ ਉੱਥੇ ਨੇ, ਇਸ ਕਰਕੇ ਪ੍ਰੋਗਰਾਮ ਤਾਂ ਜ਼ਿੰਦਗੀ ਆ ਜੀ ਚੱਲਦੀ ਰਹਿਣੀ ਚਾਹੀਦੀ ਆ। ਜਿਹੜੇ ਚਲੇ ਜਾਂਦੇ ਨੇ ਉਨ੍ਹਾਂ ਦਾ ਵਿਛੋੜਾ, ਉਨ੍ਹਾਂ ਦਾ ਦਰਦ ਸਾਰੀ ਉਮਰ ਪਰਿਵਾਰ ਦੇ ਮਨ ਚ ਤਾਂ ਰਹਿੰਦਾ, ਜਿਹੜੇ ਦੋਸਤ ਮਿੱਤਰ ਨੇੜੇ ਹੁੰਦੇ ਨੇ ਉਨ੍ਹਾਂ ਦੇ ਮਨ ਚ ਵੀ ਰਹਿੰਦਾ, ਪਰ ਜ਼ਿੰਦਗੀ ਆਪਣੀ ਤੁਰਦੀ ਰਹਿੰਦੀ ਆ। ਅਸੀਂ ਵੀ ਨਗਾਰਾ ਰੇਡੀਓ ਨਿਊ ਸਰਦਾਰੀ ਟੀਵੀ ਵੱਲੋਂ ਪਰਿਵਾਰ ਦੇ ਦੁੱਖ ਦੇ ਵਿੱਚ ਸ਼ਾਮਲ ਹਾਂ ਜੀ। ਆਓ ਆਪਾਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਕੱਲ ਸਾਡੇ ਸ਼ਹਿਰ ਦੇ ਵਿੱਚ ਦੋ ਪ੍ਰੋਗਰਾਮ ਸੀ ਜੀ। ਇੱਕ ਦੀ ਮੈਂ ਜਾਣਕਾਰੀ ਤੁਹਾਨੂੰ ਦੇਣੀ ਹੈ, ਇੱਕ ਦੀ ਫੇਰ ਕਿਸ ਦਿਨ ਡਿਟੇਲ ਦੇ ਵਿੱਚ ਗੱਲਬਾਤ ਕਰਾਂਗੇ। ਇਹ ਜਿਹੜਾ ਪ੍ਰੋਗਰਾਮ ਸੀ ਨਾ, ਇਹ ਵਿਲੇਜ ਆਫ ਇੰਡੀਆ ਜਿਹੜਾ ਰੈਸਟੋਰੈਂਟ ਆ ਉਹਨਾਂ ਦਾ ਹੀ ਪਿੱਛੇ ਬੈਕ ਸਾਈਡ ਦੇ ਉੱਤੇ ਬੈਂਕਟ ਹਾਲ ਜਾਂ ਕਹਿ ਲਓ ਤੁਸੀਂ ਹਾਲ ਹੈਗਾ, ਤੇ ਉੱਥੇ ਉਹ ਮੀਟਿੰਗ ਵਗੈਰਾ ਕਰ ਸਕਦੇ ਹੋ, ਪ੍ਰੋਗਰਾਮ ਸੈਮੀਨਾਰ ਵਗੈਰਾ ਕਰ ਸਕਦੇ ਹੋ। ਉੱਥੇ ਇਹ ਪ੍ਰੋਗਰਾਮ ਸੀਗਾ ਤੇ ਮੈਨੂੰ ਵੀ ਜਾਣ ਦਾ ਮੌਕਾ ਜਿਹੜਾ ਉਹ ਮਿਲਿਆ ਜੀ। ਵੈਸੇ ਮੈਂ ਜਿਨ੍ਹਾਂ ਨੇ ਪ੍ਰੋਗਰਾਮ ਕੀਤਾ ਸੀਗਾ ਉਹਨਾਂ ਨੂੰ ਕਈ ਵਾਰੀ ਇੱਥੇ ਲਾਈਨ ਤੇ ਉਹਨਾਂ ਨੂੰ ਲਿਆ ਜੀ, ਤੇ ਇਹ ਜਿਹੜਾ ਪ੍ਰੋਗਰਾਮ ਸੀ ਨਾ ਇਹ ਸਾਰਿਆਂ ਦੇ ਸੁਣਨ ਵਾਲਾ ਸੀ, ਪਰ ਤੁਹਾਨੂੰ ਪਤਾ ਜਿਹੜੀ ਚੀਜ਼ ਸਾਰਿਆਂ ਦੇ ਸੁਣਨ ਵਾਲੀ ਤੇ ਕੰਮ ਦੀ ਹੁੰਦੀ ਹੈ ਉਧਰ ਸਾਡੇ ਲੋਕ ਘੱਟ ਧਿਆਨ ਦਿੰਦੇ ਨੇ, ਮਗਰੋਂ ਚਰਚਾ ਜ਼ਰੂਰ ਚੱਲਦੀ ਹੈ। ਚਰਚਾ ਰੇਡੀਓ ਟੀਵੀ ਤੇ ਚੱਲਦੀ ਰਹਿੰਦੀ ਹੈ, ਪਰ ਇੱਕ ਸੱਚਾਈ ਇਹ ਵੀ ਸਾਡੀ ਪੰਜਾਬੀਆਂ ਦੀ ਜਿਹੜੀ ਚਰਚਾ ਚੱਲਦੀ ਹੁੰਦੀ ਹੈ ਨਾ, ਰੇਡੀਓ ਤੇ ਦੇਖ ਲਓ, ਟੀਵੀ ਤੇ ਦੇਖ ਲਓ, ਖੁੰਡ ਚਰਚਾ ਦੇਖ ਲਓ, ਉਹਦੇ ਵਿੱਚ ਰੌਲਾ ਰੱਪਾ ਤਾਂ ਬਹੁਤ ਹੁੰਦਾ, ਪਰ ਜਿਹੜੀ ਮੁੱਦੇ ਤੇ ਗੱਲਬਾਤ ਕੇਂਦਰਿਤ ਹੋਣੀ ਚਾਹੀਦੀ ਹੈ ਇਸ਼ੂ ਦੇ ਸਬੰਧੀ ਘੱਟ ਹੁੰਦੀ ਹੈ। ਤੁਸੀਂ ਹੁਣ ਕੋਈ ਗੱਲ ਤੋਰ ਕੇ ਦੇਖ ਲਓ, ਜਿਹੜੀ ਬਹੁ ਗਿਣਤੀ ਨੂੰ ਫਿੱਟ ਨਾ ਆਵੇ ਉਹ ਕਹਿਣਗੇ ਜੀ ਇਹ ਤਾਂ ਜੀ ਇਹ ਤਾਂ ਐਵੇਂ ਜੀ ਪੰਥ ਵਿਰੋਧੀ ਆ ਜੀ, ਇਹ ਤਾਂ ਕਾਮਰੇਡ ਆ, ਇਹ ਤਾਂ ਨਾਸਤਿਕ ਆ, ਇਹ ਜਿਹੀਆਂ ਗੱਲਾਂ ਕਰਨ ਲੱਗ ਜਾਂਦੇ ਨੇ। ਗੱਲ ਤੇ ਨਹੀਂ ਆਉਂਦੇ ਹੁੰਦੇ, ਇਸ਼ੂ ਦੀ ਗੱਲ ਨਹੀਂ ਕਰਦੇ, ਬੰਦਾ ਜਿਹੜਾ ਗੱਲ ਕਰ ਰਿਹਾ ਹੁੰਦਾ ਨਾ ਉਹਦੀ ਕਰਦੇ ਨੇ। ਕਿਸੇ ਨੂੰ ਟਕਸਾਲੀ ਕਹਿ ਦੇਣਗੇ, ਕਿਸੇ ਨੂੰ ਅਪਗ੍ਰੇਡ ਕਹਿ ਦੇਣਗੇ, ਕਿਸੇ ਨੂੰ ਕਾਮਰੇਡ ਕਹਿ ਦੇਣਗੇ, ਕਿਸੇ ਨੂੰ ਮਾਡਰਨ ਕਹਿ ਦੇਣਗੇ, ਕਿਸੇ ਨੂੰ ਅਪਗ੍ਰੇਡ ਕਹਿ ਦੇਣਗੇ, ਹੈਨਾ, ਕਿਸੇ ਨੂੰ ਕਹਿਣਗੇ ਜੀ ਆਰਥੋਡਾਕਸ। ਆ ਇਕੱਲੀ ਆਪਣੀ ਸੁਸਾਇਟੀ ਚ ਨਹੀਂ, ਦੂਸਰੀਆਂ ਸੁਸਾਇਟੀ ਵੀ ਚੱਲਦੀ ਆ ਵੀ ਜਿਹੜਾ ਮੁੱਦਾ ਉਹਦੇ ਤੇ ਗੱਲਬਾਤ ਹੋਣੀ ਚਾਹੀਦੀ ਆ। ਹੁਣ ਤੁਸੀਂ ਕੋਈ ਗੱਲਬਾਤ ਤੋਰ ਲਓ ਜੀ, ਘਰ ਆ ਜਿਹੜੇ ਉਹ ਮਹਿੰਗੇ ਹੋ ਰਹੇ ਆ ਜਾਂ ਸਸਤੇ ਹੋ ਰਹੇ, ਇੰਟਰਸਟ ਰੇਟ ਵੱਧ ਰਿਹਾ, ਇਸ਼ੂ ਹੈ ਸ਼ੁਰੂ ਕਰ ਲਓ ਗੱਲ ਹੌਲੀ ਹੌਲੀ ਤੀਜੇ ਕ ਕਾਲਰ ਤੋਂ ਬਾਅਦ ਹੁਣ ਜਾਂਦੀ ਰੀਅਲਟਰ ਲੁੱਟਣ ਲੱਗੇ ਹੋਏ ਨੇ। ਤੁਸੀਂ ਗੱਲਬਾਤ ਤੋਰ ਲਓ ਇਮੀਗ੍ਰੇਸ਼ਨ ਦੀ ਪੋਲਿਸੀਜ਼ ਦੀ ਤੇ ਸਾਡੇ ਲੋਕ ਕਹਿਣਗੇ ਜੀ ਇਮੀਗ੍ਰੇਸ਼ਨ ਬੰਦ ਹੋਣੀ ਚਾਹੀਦੀ ਹੈ, ਮੈਂ ਪੋਲਿਸੀਜ਼ ਦੀ ਗੱਲ ਕਰ ਰਿਹਾ। ਤੁਸੀਂ ਗੱਲ ਤੋਰ ਲਓ ਬਈ ਕਈ ਟੈਨੈਂਟ ਖਰਾਬ ਕਰਦੇ ਨੇ ਤੇ ਕਈ ਲੈਂਡਲੋਰਡ ਖਰਾਬ ਕਰਦੇ ਨੇ, ਕਹਿਣਗੇ ਜੀ ਘਰ ਦੇ ਵਿੱਚ ਦਸ ਦਸ ਪੰਦਰਾਂ ਪੰਦਰਾਂ ਰਹਿੰਦੇ ਨੇ, ਗੱਲ ਯਾਨੀ ਟਿਲਟ ਹੋ ਕੇ ਨਾ ਗੱਲ ਹੋਰ ਹੀ ਪਾਸੇ ਚੱਲੀ ਜਾਂਦੀ, ਜਿਸ ਕਰਕੇ ਮੁੱਦਾ ਜਿਹੜਾ ਉਹ ਗੈਬ ਰਹਿੰਦਾ ਅਸਲੀ ਮੁੱਦਾ ਜਿੱਥੇ ਗੱਲ ਕੇਂਦਰਿਤ ਹੋਣੀ ਚਾਹੀਦੀ ਹੈ। ਇਹ ਆਮ ਹੀ ਹੁੰਦਾ ਜੀ, ਕੋਈ ਗੱਲ ਨਹੀਂ, ਫਿਰ ਵੀ ਜਿਹਨੇ ਬੋਲਣਾ ਬੋਲੀ ਜਾਣਾ ਜੀ, ਜਿਹਨੇ ਉਲਟ ਬੋਲਣਾ ਉਲਟ ਬੋਲੀ ਜਾਣਾ। ਹੈਰਾਨੀ ਦੀ ਗੱਲ ਇਹ ਹੈ ਬਈ ਡੈਮੋਕਰੇਸੀ ਦੇ ਵਿੱਚ ਜਦੋਂ ਮੈਜੋਰਟੀ ਹੁੰਦੀ ਹੈ ਨਾ ਤੇ ਮੈਜੋਰਟੀ ਨੂੰ ਬੇਵਕੂਫ ਆਈ ਬਣਾਇਆ ਜਾਂਦਾ ਤੇ ਮੈਜੋਰਟੀ ਅੱਗੇ ਬੇਵਕੂਫ ਬਣਦੀ ਬੜੀ ਸ਼ਾਨ ਦੇ ਨਾਲ। ਇੱਕ ਮੁੱਦੇ ਤੇ ਭਾਵੇਂ 10,000 ਬੰਦਾ ਬੋਲ ਰਿਹਾ, ਜਿੰਨੀ ਦੇਰ ਤਾਈਂ ਮੁੱਦੇ ਦੀ ਨੌਲੇਜ ਹੀ ਨਹੀਂ 10,000 ਬੰਦੇ ਦਾ ਬੋਲਣਾ ਵਿਅਰਥ ਆ। 10,000 ਦੇ ਵਿੱਚੋਂ ਇੱਕ ਬੰਦਾ ਵੀ ਮੁੱਦੇ ਦੀ ਡੰਘਿਆਈ ਚ ਜਾ ਕੇ ਵਿਸ਼ੇ ਦੀ ਡੰਘਾਈ ਜਾ ਕੇ ਗੱਲ ਕਰ ਰਿਹਾ ਉਹਨੂੰ ਸੁਣਨਾ ਚਾਹੀਦਾ, ਮਗਰੋਂ ਡਿਸੀਜਨ ਓਪੀਨੀਅਨ ਆਪੋ ਆਪਣੇ ਨੇ। ਓਪੀਨੀਅਨ ਦੇਖੋ ਕਿਸੇ ਦਾ ਕੀ ਓਪੀਨੀਅਨ ਹੈ, ਕਿਸੇ ਦਾ ਕੀ ਨਹੀਂ ਓਪੀਨੀਅਨ, ਹਰੇਕ ਦਾ ਆਪੋ ਆਪਣਾ ਦਿਮਾਗ ਆ, ਸਾਰਿਆਂ ਨੂੰ ਆਜ਼ਾਦੀ ਆਪੋ ਆਪਣੇ ਵਿਚਾਰਾਂ ਦਾ ਪ੍ਰਚਾਰ ਕਰਨ ਦੀ, ਪਰ ਜਿਹੜੀ ਗੱਲ ਵਿਚਾਰ ਹੋਵੇ ਉਹਦੇ ਤੇ ਡੰਘਿਆਈ ਦੇ ਨਾਲ ਪਰਖੋ। ਡੰਘਿਆਈ ਦੇ ਨਾਲ ਪਰਖਣ ਲਈ ਨਾ ਮਿਹਨਤ ਕਰਨੀ ਪੈਂਦੀ ਆ, ਫੈਕਟਸ ਲੱਭਣੇ ਪੈਂਦੇ ਨੇ, ਫੈਕਟਸ ਲੱਭਣ ਲਈ ਆਪਣੇ ਆਪ ਨੂੰ ਤਿਆਰ ਕਰਨਾ ਪੈਂਦਾ। ਮਨੁੱਖੀ ਸਰੀਰ ਤੇ ਮਨੁੱਖੀ ਦਿਮਾਗ ਨਾ ਜਿਹੜਾ ਇਹ ਵਿਸ਼ਰਾਮ ਅਵਸਥਾ ਚ ਰਹਿਣਾ ਚਾਹੁੰਦਾ, ਇਹ ਕਹਿੰਦਾ ਜਿੱਥੇ ਟਿਕਿਆ ਬੰਦਾ ਟਿਕਿਆ ਰਹਿ, ਦਿਮਾਗ ਵੀ ਬਈ ਜਿੰਨਾ ਕੁਛ ਤੈਨੂੰ ਪਤਾ ਉਨਾ ਕੁ ਪਤਾ ਬਸ ਬਾਹਲਾ ਜਾਣ ਕੇ ਕੀ ਲੈਣਾ, ਸਰੀਰ ਵੀ ਕਹਿੰਦਾ ਜਿੱਥੇ ਟਿਕਿਆ ਟਿਕਿਆ ਰਹਿ, ਬਸ ਬਾਹਲਾ ਭੱਜ ਦੌੜ ਕਰਨ ਦੀ ਲੋੜ ਨਹੀਂ ਹਨਾ, ਇੰਨਾ ਕੁ ਭੱਜ ਦੌੜ ਕਰ। ਦਿਮਾਗ ਕਹਿੰਦਾ ਤੇ ਸਰੀਰ ਕਹਿੰਦਾ ਵੀ ਜਿਹੜਾ ਢਿੱਡ ਆ ਨਾ ਧੁੰਨੀ ਦੇ ਆਲੇ ਦੁਆਲੇ ਅੰਦਰਲੇ ਪਾਸੇ ਬਈ ਬਸ ਇਹ ਭਰਦਾ ਰਹੇ, ਉਹਨਾਂ ਕੋ ਬਾਹਲਾ ਕੀ ਲੋੜ ਪਈ ਆ ਦਿਮਾਗ ਤੇ ਬੋਝ ਪਾਉਣ ਦੀ। ਇਸ ਕਰਕੇ ਜਿਹੜੇ ਜਿਹੜੇ ਮੁੱਦੇ ਹੁੰਦੇ ਨੇ ਨਾ ਉਹਨਾਂ ਵੱਲ ਉਹ ਡੰਘਿਆਈ ਵੱਲ ਲੋਕ ਘੱਟ ਜਾਂਦੇ ਨੇ, ਤੇ ਦੂਜੀ ਗੱਲ ਲੋਕ ਆ ਜਿਹੜੇ ਉਹ ਸੁਣੀਆਂ ਸੁਣਾਈਆਂ ਗੱਲਾਂ ਤੇ ਵੱਧ ਵਿਸ਼ਵਾਸ ਕਰਦੇ ਨੇ, ਇਸੇ ਕਰਕੇ ਹਾਕਮ ਹੋਏ ਪਛਾਂ ਖਿੱਚੂ ਧਿਰਾਂ ਹੋਈਆਂ ਇਹ ਲੋਕਾਂ ਨੂੰ ਈਜ਼ੀਲੀ ਮੂਰਖ ਬਣਾ ਲੈਂਦੀਆਂ। ਅੱਧੇ ਮੂਰਖ ਤਾਂ ਲੋਕ ਪਹਿਲਾਂ ਹੀ ਹੁੰਦੇ ਨੇ, ਅੱਧੇ ਕੋ ਬਣਾ ਲੈਂਦੇ ਨੇ, ਤੇ ਇਸ ਕਰਕੇ ਨਾ ਦਿਮਾਗ ਤੇ ਇੱਕ ਬਲੈਂਕਟ ਪਾ ਦਿੰਦੇ, ਰਜਾਈ ਜੀ ਪਾ ਦਿੰਦੇ ਆ ਵੀ ਉਹ ਨਵੀਂ ਗੱਲ ਕੋਈ ਨਾ ਉਹਨਾਂ ਦੇ ਦਿਮਾਗ ਚ ਪਵੇ, ਤੇ ਜੇ ਦਿਮਾਗ ਚ ਪਊਗੀ ਤਾਂ ਹੀ ਉਹ ਜ਼ੁਬਾਨ ਰਾਹੀਂ ਉਹ ਬਹਿਸ ਕਰਨਗੇ, ਵਿਚਾਰ ਚਰਚਾ ਕਰਨਗੇ ਹੈਨਾ। ਜੇ ਤੁਸੀਂ ਨਾ ਕੋਈ ਮੁੱਦੇ ਦੀ ਗੱਲ ਕਰੋ, ਅੱਜ ਕੱਲ ਤਾਂ ਨਾਲੇ ਟਿਕਟੋਕ ਆ, ਫੇਸਬੁੱਕ ਆ, ਇੰਸਟਾਗ੍ਰਾਮ ਆ, ਉਦੋਂ ਹੀ ਤੁਹਾਡੇ ਮਗਰ ਕੋਈ ਜ਼ਮਾਨਾ ਹੁੰਦਾ ਜਦੋਂ ਡਾਂਗਾ ਚੱਕ ਕੇ ਲੋਕ ਮਗਰ ਪੈਂਦੇ ਹੁੰਦੇ ਸੀ, ਤੇ ਹੁਣ ਫੇਸਬੁੱਕ ਤੇ ਗਾਲਾਂ ਚੱਕ ਕੇ ਪੈ ਜਾਂਦੇ, ਗਾਲਾਂ ਕੱਢਣ ਲੱਗ ਜਾਂਦੇ। ਇਸ ਕਰਕੇ ਮੁੱਦੇ ਦੀ ਗੱਲ ਘੱਟ ਹੁੰਦੀ ਹੈ। ਇਹ ਜਿਹੜਾ ਮੁੱਦਾ ਨਾ ਇਹ ਹੈਗਾ, ਮੈਂ ਤੱਥ ਇਕੱਠੇ ਕਰਕੇ ਲਿਆ, ਮੈਂ ਬਕਾਇਦਾ ਤਿੰਨ ਬੰਦਿਆਂ ਦੇ ਉੱਥੇ ਵਿਚਾਰ ਸੁਣੇ ਨੇ, ਉਹਨਾਂ ਨੂੰ ਮੈਂ ਵਾਰੀ ਵਾਰੀ ਲਾਈਨ ਤੇ ਵੀ ਲਾਊਂਗਾ, ਸੁਣੇ ਤੁਸੀਂ ਵੀ ਹੋਏ ਆ। ਜਦੋਂ ਗੱਲ ਲੈਂਡਲੋਰਡ ਦੀ ਚੱਲੇ ਨਾ, ਸਾਡੇ ਲੋਕ ਉਦੋਂ ਹੀ ਕਹਿ ਦਿੰਦੇ ਆ ਜੀ 25-25 ਬੰਦੇ ਰੱਖਦੇ ਨੇ ਲੈਂਡਲੋਰਡ, ਕਹਿ ਦਿੰਦੇ ਆ। ਆਪਾਂ ਹੁਣ ਇਸ ਗੱਲ ਦੀ ਡੰਘਿਆਈ ਚ ਜਾਣਾ ਇੱਕ ਦੋ ਵਿਸ਼ੇਸ਼ ਕੇਸ ਡਿਸਕਸ ਕਰਕੇ। ਕੱਲ ਮੈਂ ਜਿਹੜੇ ਸੱਜਣ ਨੂੰ ਮਿਲਿਆ, ਨਾ ਵੀ ਲੈ ਦਾਂਗੇ ਆਪਾਂ ਨੂੰ ਕਿ ਇੰਟਰਨੈਟ ਤੋਂ ਸਰਚ ਕਰ ਲਏ ਤੁਸੀਂ, ਪਹਿਲਾਂ ਵੀ ਬੜੀਆਂ ਖਬਰਾਂ ਚੱਲੀਆਂ ਨੇ। ਇਹ ਜੀ ਜਿਹੜਾ ਮੁੱਦਾ ਸੀ ਨਾ ਇਹ ਰੈਂਟਲ ਲਾਇਸੈਂਸ ਦੇ ਸਬੰਧ ਦੇ ਵਿੱਚ ਜਿਹੜੀ ਆਰਗੇਨਾਈਜੇਸ਼ਨ ਇੱਥੇ ਬਣੀ ਹੈ ਜਿਹੜੀ ਅਪੋਜ਼ ਕਰ ਰਹੀ ਹੈ, ਹੁਣ ਗੱਲ ਇੱਥੋਂ ਚੱਲੀ ਹੈ ਨਾ ਵੀ ਰੈਂਟਲ ਲਾਇਸੈਂਸ। ਲੋਕਾਂ ਨੇ ਕਹਿਣਾ ਜੀ ਲਾਇਸੈਂਸ ਲੈਣਾ ਤਾਂ ਬਹੁਤ ਵਧੀਆ ਚੀਜ਼ ਆ, ਲਾਇਸੈਂਸ ਲੈਣਾ ਚਾਹੀਦਾ, ਸਿਟੀ ਦਾ ਰਾਈਟ ਆ। ਤੁਸੀਂ ਹੈਰਾਨ ਹੋਵੋਗੇ ਗੱਲ ਸੁਣ ਕੇ ਬਈ ਇਹ ਦੇਖਣ ਨੂੰ ਚੰਗਾ ਲੱਗਦਾ, ਆਪਾਂ ਪਹਿਲਾਂ ਵੀ ਡਿਸਕਸ਼ਨ ਕੀਤੀ ਹੈ, ਪਰ ਜਿਹੜੀ ਪ੍ਰੋਬਲਮ ਲਈ ਇਹ ਬਣਾਇਆ ਜਾ ਰਿਹਾ ਉਹ ਪ੍ਰੋਬਲਮ ਤਾਂ ਐਡਰੈਸ ਹੀ ਨਹੀਂ ਕਰਦਾ। ਇਹ ਉਸੇ ਤਰ੍ਹਾਂ ਹੀ ਹੈ ਵੀ ਤੁਸੀਂ ਕਿਸੇ ਡਾਕਟਰ ਕੋਲੇ ਨਾ ਦਵਾਈ ਲੈਣ ਜਾਓ ਵੀ ਡਾਕਟਰ ਸਾਹਿਬ ਮੇਰੀਆਂ ਆਰਟਰੀਜ਼ ਬਲੌਕ ਹੋਈਆਂ ਹੋਈਆਂ, ਜਾਂ ਮਤਲਬ ਮੈਨੂੰ ਆਹ ਕੋਈ ਮੇਰੀ ਇੰਟੈਸਟਾਈਨ ਦੀ ਪ੍ਰੋਬਲਮ ਆ, ਜਾਂ ਮੇਰਾ ਮੈਨੂੰ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਆ। ਡਾਕਟਰ ਪ੍ਰੋਬਲਮ ਨੂੰ ਐਕਸੈਪਟ ਵੀ ਕਰ ਲਈ, ਪਰ ਜਿਹੜੀ ਡਾਕਟਰ ਦਵਾਈ ਦੇ ਰਹੀ ਉਹ ਪ੍ਰੋਬਲਮ ਨੂੰ ਹੱਲ ਹੀ ਨਾ ਕਰਦੀ ਹੋਵੇ, ਫਿਰ ਤੁਸੀਂ ਕੀ ਕਹੋਗੇ? ਡਾਕਟਰ ਨੇ ਦਵਾਈ ਵੀ ਦੇਤੀ ਤੇ ਦਵਾਈ ਉਹ ਪ੍ਰੋਬਲਮ ਨੂੰ ਹੱਲ ਵੀ ਨਹੀਂ ਕਰਦੀ, ਤੇ ਫਿਰ ਜੇ ਪੇਸ਼ੈਂਟ ਰੌਲਾ ਪਾਵੇ ਤੇ ਤੁਸੀਂ ਕੀ ਕਹੋਗੇ? ਤੁਸੀਂ ਕਹੋਗੇ ਲੈ ਪੇਸ਼ੈਂਟ ਡਾਕਟਰ ਕੋਲ ਤਾਂ ਗਿਆ, ਡਾਕਟਰ ਹੋਰ ਕੀ ਕਰ ਦਿੰਦਾ? ਠੀਕ ਹੈ, ਉਹ ਗੱਲ ਠੀਕ ਹੈ ਵੀ ਦਵਾਈ ਦਾ ਇੱਕ ਆਪਣੀ ਅਸਰ ਹੁੰਦਾ, ਪੇਸ਼ੈਂਟ ਨੇ ਆਪਣਾ ਲਾਈਫ ਸਟਾਈਲ ਬਦਲਣਾ, ਸਾਰੀਆਂ ਗੱਲਾਂ ਠੀਕ ਹੈ, ਪਰ ਜੇ ਡਾਕਟਰ ਇਹ ਪ੍ਰੋਬਲਮ ਨੂੰ ਐਕਸੈਪਟ ਵੀ ਕਰ ਲਏ ਤੇ ਫਿਰ ਦਵਾਈ ਵੀ ਨਾ ਦੇਵੇ, ਫਿਰ ਕੀ ਕਰੋਗੇ? ਜਾਂ ਉਹ ਦਵਾਈ, ਦੇਖੋ ਮੈਂ ਦਵਾਈ ਚਲੋ ਸ਼ਬਦਾਂ ਚ ਕਹਿਤਾ, ਜਾਂ ਉਹਦਾ ਹੱਲ ਵੀ ਨਾ ਦੱਸੇ, ਸੋਲੂਸ਼ਨ ਵੀ ਨਾ ਦੱਸੇ ਫਿਰ, ਕਿਉਂਕਿ ਜ਼ਰੂਰੀ ਨਹੀਂ ਡਾਕਟਰ ਦਵਾਈ ਦੇਵੇ, ਡਾਕਟਰ ਹੋਰ ਸੋਲੂਸ਼ਨ ਵੀ ਦੱਸ ਸਕਦਾ ਨਾ। ਡਾਕਟਰ ਕਹਿ ਸਕਦਾ ਭਾਈ ਤੂੰ ਐਕਸਰਸਾਈਜ਼ ਕਰ, ਤੂੰ ਲਾਈਫ ਸਟਾਈਲ ਬਦਲ, ਕਿਸੇ ਵੀ ਬਿਮਾਰੀ ਦਾ ਇਲਾਜ ਤੁਸੀਂ ਕਹਿ ਦੋ। ਡਾਕਟਰ ਕਹਿ ਸਕਦਾ ਤਲੀਆਂ ਹੋਈਆਂ ਚੀਜ਼ਾਂ ਨਾ ਖਾ, ਮਿਰਚਾਂ ਹਰੀ ਮਿਰਚ ਲਾਲ ਮਿਰਚ ਨਾ ਖਾ, ਹੈਨਾ, ਜਾਂ ਤੂੰ ਮਤਲਬ ਜਿਹੜੇ ਵੈਜੀਟੇਬਲ ਆਇਲ ਦਾ ਉਹ ਯੂਜ਼ ਨਾ ਕਰ, ਕੁਛ ਵੀ ਕਹਿ ਸਕਦਾ, ਪਰ ਡਾਕਟਰ ਜੇ ਸੁਝਾਅ ਹੀ ਨਾ ਦੇਵੇ। ਅੱਛਾ, ਫਿਰ ਤੁਸੀਂ ਮਰੀਜ਼ ਨੂੰ ਹੀ ਨਿੰਦਣ ਲੱਗ ਜਾਓ ਵੀ ਯਾਰ ਇਹ ਮਰੀਜ਼ ਡਾਕਟਰ ਕੋਲ ਹੀ ਕਿਉਂ ਗਿਆ, ਮਰੀਜ਼ ਨੂੰ ਤਾਂ ਪ੍ਰੋਬਲਮ ਆ। ਇਵੇਂ ਹੀ ਆ ਇਹ ਜਿਹੜਾ ਰੈਂਟਲ ਲਾਇਸੈਂਸ ਨਾ ਸਿਟੀ ਵਾਲਿਆਂ ਨੇ ਕੀਤਾ, ਮੈਂ ਕਾਫੀ ਲੋਕਾਂ ਦੇ ਉੱਥੇ ਜਿਹੜੇ ਬੁਲਾਰੇ ਸੀ ਉਹਨਾਂ ਦੇ ਮੈਂ ਗੱਲਾਂ ਸੁਣੀਆਂ। ਅੱਛਾ, ਹੁਣ ਤੁਸੀਂ ਧਿਆਨ ਨਾਲ ਸੁਣਿਓ, ਵੈਸੇ ਮੈਂ ਇੱਕ ਨਹੀਂ ਤੁਹਾਨੂੰ ਦੋ ਗੱਲਾਂ ਸੁਣਾਉਣੀ, ਇੱਕ ਤਾਂ ਛੋਟੀ ਜੀ ਹੈ, ਇੱਕ ਤਾਂ ਛੋਟਾ ਜਿਹਾ ਕੇਸ ਆ। ਤੁਸੀਂ ਉਸ ਸਥਿਤੀ ਚ ਹੋਵੋ, ਤੁਸੀਂ ਕੀ ਕਰੋ? ਲਓ ਜੀ, ਇੱਕ ਕੇਸ ਹੈਗਾ, ਇੱਕ ਬੀਬੀ ਸੀ, ਆਪਣੀ ਕਮਿਊਨਿਟੀ ਦੀ ਨਹੀਂ ਕਿਸੇ ਹੋਰ ਕਮਿਊਨਿਟੀ ਦੀ ਬੀਬੀ ਸੀ, ਉਹ ਬੜੀ ਮਿਹਨਤੀ ਬੀਬੀ ਸੀ। ਉਹ ਕਹਿੰਦੇ ਜੀ ਅਸੀਂ 3-4 ਸਾਲ ਕਿਸੇ ਦੇ ਰੈਂਟ ਤੇ ਰਹੇ, ਬੜਾ ਵਧੀਆ ਰੈਂਟ ਦਿੰਦੇ ਰਹੇ ਤੇ ਸਾਡੀ ਜ਼ਿੰਦਗੀ ਬਹੁਤ ਸੋਹਣੀ ਸੀ। ਹੌਲੀ ਹੌਲੀ ਮਿਹਨਤ ਕਰਕੇ, ਜਿਵੇਂ ਆਪਾਂ ਜ਼ਿੰਦਗੀ ਦਾ ਇੱਕ ਸਫ਼ਰ ਪੂਰਾ ਕਰਕੇ ਹੌਲੀ ਹੌਲੀ ਮਿਹਨਤ ਕਰਕੇ, ਕਹਿੰਦੀ ਅਸੀਂ ਆਪਣਾ ਘਰ ਲੈ ਲਿਆ, ਬੰਗਲੋ ਲੈ ਲਿਆ ਅਸੀਂ ਆਪਣਾ, ਬੰਗਲੋ ਦੀ ਬੇਸਮੈਂਟ ਵੀ ਸੀ। ਕਹਿੰਦੀ ਅਸੀਂ ਬੇਸਮੈਂਟ ਰੈਂਟ ਕਰਤੀ, ਅਸੀਂ ਉੱਪਰ ਰਹਿਣ ਲੱਗ ਗਏ। ਕਹਿੰਦੀ ਸਾਡੇ ਉਹ ਬੀਬੀ ਸੀ ਜਿਹੜੀ, ਕਹਿੰਦੀ 2 ਕੁ ਮਹੀਨੇ ਬਾਅਦ 3 ਕੁ ਮਹੀਨੇ ਬਾਅਦ ਜਾਂ ਸਾਲ ਬਾਅਦ, ਕਹਿੰਦੇ ਮਤਲਬ ਉਹ ਬੀਬੀ ਸੀ ਜਿਹੜੀ ਪ੍ਰੈਗਨੈਂਟ ਸੀ, ਕਹਿੰਦੇ ਸਾਡੇ ਘਰੇ ਨਵਾਂ ਬੱਚਾ ਆ ਗਿਆ ਤੇ ਸਾਡੇ ਘਰੇ ਸ਼ਾਇਦ ਉਹਨਾਂ ਦੇ ਮਾਂ ਪਿਓ ਵੀ ਆ ਗਏ ਜਾਂ ਫੈਮਿਲੀ ਫਰੈਂਡ, ਕਹਿੰਦੇ ਸਾਨੂੰ ਬੇਸਮੈਂਟ ਦੀ ਜ਼ਰੂਰਤ ਪੈ ਗਈ ਵੀ ਹੁਣ। ਕਹਿੰਦੇ ਅਸੀਂ ਬੜੇ ਪਿਆਰ ਨਾਲ ਟੈਨੈਂਟਸ ਨੂੰ ਕਿਹਾ ਵੀ ਭਾਈ ਹੁਣ ਤੁਸੀਂ ਮੂਵ ਹੋ ਜਾਓ, 2-4 ਮਹੀਨੇ ਨੂੰ ਕਹਿੰਦੇ ਰਹੇ, ਫਿਰ ਅਲਟੀਮੇਟਲੀ ਅਸੀਂ ਜਿਹੜਾ ਉਹ ਨੋਟਿਸ ਹੁੰਦਾ N30 ਨੂੰ ਨੋਟਿਸ ਵੀ ਦਿੱਤਾ, ਕਹਿੰਦੇ ਜੀ ਉਹ ਤਾਂ ਅੜ ਗਏ, ਸਾਲ ਉਹਨਾਂ ਨੇ ਕਿਰਾਇਆ ਨਾ ਦਿੱਤਾ, 1.5 ਸਾਲ ਕਿਰਾਇਆ ਨਾ ਦਿੱਤਾ। ਹੁਣ ਇੱਕ ਜਿਹੜਾ ਹੈਂਡ ਟੂ ਮਾਊਥ ਬੰਦਾ, ਉਹਨੇ ਕੀ ਗੁਨਾਹ ਕਰ ਲਿਆ, ਉਹਨੇ ਆਪਦੀ ਮਿਹਨਤ ਕਰਕੇ ਆਪਦਾ ਘਰ ਲੈ ਲਿਆ। ਉਹ 5-4 ਸਾਲ 4 ਸਾਲ ਆਪ ਵੀ ਬੇਸਮੈਂਟ ਚ ਰਹੇ ਸੀ, ਉਹਨਾਂ ਨੇ ਉਵੇਂ ਹੀ ਨਵਾਂ ਬੰਦਾ ਕੋਈ ਬੇਸਮੈਂਟ ਚ ਰੱਖ ਲਿਆ। ਉਹ ਬੇਸਮੈਂਟ ਵਾਲਾ ਤਾਂ ਉੱਥੇ ਡੇਰਾ ਲਾ ਕੇ ਬੈਠ ਗਿਆ ਤੇ ਉੱਠੇ ਹੀ ਨਾ, 50-60 ਹਜ਼ਾਰ ਦਾ ਹੋ ਗਿਆ ਲੋਸ। ਹੁਣ ਤੁਸੀਂ ਦੱਸੋ ਦੋਸਤੋ, ਇਹ ਤਾਂ ਜੇ ਛੋਟੀ ਜਿਹੀ ਕਹਾਣੀ ਆ, ਇਹ ਤਾਂ ਜੇ 40-50 ਹਜ਼ਾਰ ਦਾ ਲੋਸ ਸੀ, ਮੈਂ ਤੁਹਾਨੂੰ ਵੱਡੀ ਸਟੋਰੀ ਦਾ ਜੇ ਸੁਣਾਉਣੀ ਆ। ਹੁਣ ਉਹਨਾਂ ਦਾ ਕੀ ਕਸੂਰ ਸੀ ਭਾਈ? ਜਿਹੜੇ ਸਾਰੇ ਹੀ ਲੋਕ ਇੱਕੋ ਰਸੇ ਬੰਨਦੇ ਨੇ ਨਾ ਸਾਰਿਆਂ ਨੂੰ, ਵੀ ਲੈਂਡਲੋਰਡ ਹੀ ਮਾੜੇ ਨੇ ਜਾਂ ਟੈਨੈਂਟ ਹੀ ਮਾੜੇ ਨੇ, ਮੇਰਾ ਕਿੰਤੂ ਪਰੰਤੂ ਉਹਨਾਂ ਤੇ ਆ, ਵੀ ਮੁੱਦੇ ਤੇ ਆਓ, ਨੁਕਸ ਕਿੱਥੇ ਆ? ਕਿਸੇ ਨੂੰ ਤੁਸੀਂ ਰੈਂਟ ਤੇ ਦੇ ਦਿਓ ਤੇ ਉਹ ਡੇਰਾ ਲਾ ਕੇ ਬੈਠ ਜੇ, ਤੁਸੀਂ ਠਾ ਨਹੀਂ ਸਕਦੇ। ਤੁਸੀਂ ਡੇਰੇ ਨੂੰ ਛੱਡੋ ਜੀ, ਧੱਕੇ ਨਾਲ ਤੁਹਾਡੇ ਬੇਸਮੈਂਟ ਜਾਂ ਘਰੇ ਆ ਕੇ ਕੋਈ ਬੈਠ ਜੇ, ਤੁਸੀਂ ਪੁਲਿਸ ਨੂੰ ਬੁਲਾਓ ਵੀ ਸਾਡੇ ਘਰੇ ਬੈਠਾ, ਪੁਲਿਸ ਕਹੋ ਜੀ ਨਾ ਇਹ ਤਾਂ ਲੈਂਡਲੋਰਡ ਟੈਨੈਂਟ ਬੋਰਡ ਦਾ ਮਸਲਾ, ਭਾਵੇਂ ਟੈਨੈਂਟ ਵੀ ਨਾ ਹੋਵੇ, ਉਹ ਨੁਕਸ ਕਿੱਥੇ ਆ? ਇਹ ਤਾਂ ਇੱਕ ਕੇਸ ਮੈਂ ਤੈਨੂੰ ਛੋਟਾ ਜਿਹਾ ਦੱਸਿਆ ਉਦਾਹਰਣ ਦੇਣ ਦੇ ਲਈ। ਹੁਣ ਆਓ ਤੁਸੀਂ ਅਸਲੀ ਜਿਹੜਾ ਕੇਸ ਆ ਜਿਹੜਾ ਤੁਹਾਡੇ ਨਾਲ ਮੈਂ ਡਿਸਕਸ ਕਰਨਾ, ਤੁਸੀਂ ਹੁਣ ਦੇਖਿਓ ਵੀ ਨੁਕਸ ਕਿੱਥੇ ਆ। ਜਦੋਂ ਰੈਂਟਲ ਲਾਇਸੈਂਸ ਇਹ ਜਿਹੜਾ ਹੁਣ ਦਿੱਤਾ ਜਾ ਰਿਹਾ, ਰੈਂਟਲ ਲਾਇਸੈਂਸ ਦੇ ਵਿੱਚ ਨਾ ਇੱਕ ਤੁਹਾਡੀ ਕੰਸੈਂਟ ਆ ਬਈ, ਸਿਟੀ ਆਫੀਸ਼ੀਅਲਸ ਜਦੋਂ ਮਰਜ਼ੀ ਆ ਕੇ ਬਿਨਾਂ ਨੋਟਿਸ ਦਿੱਤਿਆਂ, ਵਿਦ ਔਰ ਵਿਦਆਊਟ, ਮਤਲਬ ਨੋਟਿਸ ਦੇ ਵੀ ਸਕਦੇ ਆ ਨਹੀਂ ਵੀ ਦੇ ਸਕਦੇ, ਉਹਨਾਂ ਦੀ ਡਿਸਕ੍ਰੀਸ਼ਨ ਤੇ ਆ, ਉਹ ਜਦੋਂ ਮਰਜ਼ੀ ਐਂਟਰ ਕਰ ਸਕਦਾ ਤੁਹਾਡੇ ਘਰ ਚ, ਭਾਵੇਂ ਉਹ ਘੰਟੇ ਦਾ ਨੋਟਿਸ ਦੇਣ ਤੇ ਭਾਵੇਂ ਨਾ ਦੇਣ, ਉਹ ਕਹਿਣ ਜੀ ਕੋਈ ਇਲੀਗਲ ਐਕਟੀਵਿਟੀ ਹੋ ਰਹੀ ਹੈ, ਕੁਛ ਵੀ ਹੋ ਰਿਹਾ, ਗਾਰਬੇਜ ਨਹੀਂ ਚੱਕਿਆ ਤੁਸੀਂ, ਕੁਛ ਵੀ ਹੋ ਗਿਆ, ਤੁਹਾਡੀ ਪ੍ਰੋਪਰਟੀ ਜਦੋਂ ਮਰਜ਼ੀ ਐਂਟਰ ਕਰ ਸਕ, ਤੁਹਾਡੀ ਪ੍ਰੋਪਰਟੀ ਮੀਨਸ ਜਿਹੜਾ ਤੁਸੀਂ ਸੈਕਿੰਡ ਲੀਗਲ ਡਵੈਲਿੰਗ ਯੂਨਿਟ ਬਣਾਇਆ ਹੈ। ਹੁਣ ਲੋਕਾਂ ਨੂੰ ਲੱਗਦਾ ਵੀ ਰੈਂਟਲ ਲਾਇਸੈਂਸ ਦਾ ਮਤਲਬ ਇਲੀਗਲ ਯੂਨਿਟਸ ਨੂੰ, ਇਲੀਗਲ ਯੂਨਿਟਸ ਨੂੰ ਉਹਨਾਂ ਤੇ ਕਾਨੂੰਨੀ ਕਾਰਵਾਈ ਕਰਨਾ। ਦੇਖੋ ਪਰਪਜ਼ ਬੜਾ ਵਧੀਆ, ਮੈਂ ਪਰਪਜ਼ ਨਾਲ ਸਹਿਮਤ ਹਾਂ ਜੇ ਇਲੀਗਲ ਯੂਨਿਟਸ ਤੇ ਕਾਰਵਾਈ ਕਰਨ, ਪਰ ਮਸਲਾ ਕੀ ਆ? ਇਹ ਤਾਂ ਉਹੋ ਹੀ ਆ ਵੀ ਜਿਵੇਂ ਨਾ ਤੁਸੀਂ ਨਾ ਕੋਈ ਪੈਸਟੀਸਾਈਡ ਯੂਜ਼ ਕਰੋ, ਨਦੀਨ ਨਾਸ਼ਕ ਜਿਹਨੂੰ ਕਹਿੰਦੇ ਆ, ਆਪਾਂ ਕਿਸਾਨੀ ਪਰਿਵਾਰਾਂ ਚੋਂ, ਕਣਕ ਦੇ ਵਿੱਚ ਗੁੱਲੀ ਡੰਡਾ ਹੁੰਦਾ ਨਾ ਪੈਸਟ, ਜਾਂ ਘਾਹ ਦੇ ਵਿੱਚ ਬੂਟੀਆਂ ਜੀ ਹੋ ਜਾਂਦੀਆਂ, ਤੁਸੀਂ ਸਪਰੇਅ ਕਰਦੇ ਹੋ ਤੇ ਉਹ ਬੂਟੀਆਂ ਨਾ ਮਰਨ, ਘਾਹ ਹੀ ਮਰਨ ਲੱਗ ਜੇ ਤੁਹਾਡੇ ਲੋਨ ਦਾ, ਜਾਂ ਉਹ ਤੁਸੀਂ ਪੈਸਟੀਸਾਈਡ ਛਿੜਕਦੇ ਹੋ, ਕਣਕ ਆ ਜਿਹੜੀ ਉਹ ਮਰ ਜੇ ਤੇ ਗੁੱਲੀ ਡੰਡਾ ਉਵੇਂ ਹੀ ਖੜਾ ਰਹੇ, ਇਹ ਤਾਂ ਉਹ ਹਾਲ ਆ। ਰੈਂਟਲ ਲਾਇਸੈਂਸ ਆ ਜਿਹੜਾ ਟਾਰਗੇਟ ਕਿਹਨੂੰ ਕਰਦਾ, ਵੀ ਜੇ ਤੁਹਾਡਾ ਲੀਗਲ ਯੂਨਿਟ ਬਣਾਇਆ, ਮੈਂ ਤਾਂ ਤਾਂ ਕਹਿ ਰਿਹਾ ਕਿਉਂਕਿ ਬੜੇ ਬਹੁਤ ਜ਼ੋਰ ਸ਼ੋਰ ਨਾਲ ਲੀਗਲ ਯੂਨਿਟ ਧੜਾ ਧੜ ਬਣ ਰਹੇ ਨੇ। ਸਰਕਾਰ ਕਹਿੰਦੀ ਹੈ ਵੀ ਤਿੰਨ ਤਿੰਨ ਯੂਨਿਟ ਇੱਕ ਪ੍ਰਾਪਰਟੀ ਚ ਬਣ ਸਕਦੇ ਨੇ, ਇੱਕ ਤਾਂ ਮੇਨ ਯੂਨਿਟ ਇੱਕ ਬੇਸਮੈਂਟ ਚ ਬਣਾ ਲਓ ਤੇ ਇੱਕ ਗਰਾਜ ਦੇ ਉੱਤੇ ਬਣਾ ਲਓ, ਜਾਂ ਬੈ ਅੱਡ ਤੁਸੀਂ ਗਾਰਡਨ ਸੂਟ ਬਣਾ ਸਕਦੇ ਹੋ। ਅੱਛਾ, ਜੇ ਤੁਸੀਂ ਲੀਗਲ ਬੇਸਮੈਂਟ ਬਣਾ ਲਿਆ, $60,000-70,000 ਲਾਤਾ, ਰੈਂਟਲ ਲਾਇਸੈਂਸ ਲਿਆ, ਉਹਦੇ ਚ ਤੁਸੀਂ ਕੰਸੈਂਟ ਦੇਤੀ ਵੀ ਜਦੋਂ ਮਰਜ਼ੀ ਸਿਟੀ ਆਫੀਸ਼ੀਅਲ ਤੁਹਾਡੇ ਆ ਸਕਦੇ ਆ ਅੰਦਰ। ਹੁਣ ਲੈਂਡਲੋਰਡ ਤੇ ਟੈਨੈਂਟ ਬੋਰਡ ਕਹਿੰਦਾ, ਉਹ ਜਿਹੜਾ ਓਨਟੈਰੀਓ ਟੈਨੈਂਸੀ ਐਕਟ ਆ ਜਿਹੜਾ, ਇੱਥੇ ਮੈਂ ਤੁਹਾਨੂੰ ਗੂਗਲ ਤੇ ਤੁਸੀਂ ਆਪ ਹੀ ਕੱਢ ਲਓ, ਮੈਂ ਤੁਹਾਨੂੰ ਦੱਸ ਦਿੰਦਾ ਕਿੰਨੇ ਪੇਜ ਨੰਬਰ ਤੇ ਕਿਹੜੀ ਕਲੋਜ਼ ਦੇ ਵਿੱਚ ਲਿਖਿਆ ਹੋਇਆ ਵੀ 24 ਘੰਟੇ ਦਾ ਨੋਟਿਸ ਦੇਣਾ ਤੁਸੀਂ ਟੈਨੈਂਟ ਦੇ ਪ੍ਰੈਮਿਸਿਸ ਦੇ ਵਿੱਚ ਜਾਣਾ ਤੁਸੀਂ ਜਿੰਨਾ ਕੁ ਤੁਸੀਂ ਰੈਂਟ ਕੀਤਾ। ਹੁਣ ਤੁਸੀਂ ਲੈਂਡਲੋਰਡ ਉਹ ਕੰਸੈਂਟ ਦੇਈ ਬੈਠਾ ਪਹਿਲਾਂ ਹੀ ਵੀ ਸਿਟੀ ਆਫੀਸਰ ਜਦੋਂ ਮਰਜ਼ੀ ਜਾ ਕੇ ਚੈੱਕ ਕਰ ਸਕਦੇ ਆ ਜਦੋਂ ਮਰਜ਼ੀ ਵਿਦ ਔਰ ਵਿਦਆਊਟ ਗਿਵਿੰਗ ਨੋਟਿਸ। ਲੈਂਡਲੋਰਡ ਕਹਿੰਦਾ ਮੈਂ ਤਾਂ ਬਣ ਨਹੀਂ ਦੇਣਾ ਤੈਨੂੰ, ਉਹ ਕਹਿੰਦਾ ਮੇਰੇ ਕੋਲ ਅਧਿਕਾਰ ਆ। ਸਿਟੀ ਆਫੀਸਰ ਅੰਦਰ ਚਲੇ ਗਏ ਤੇ ਸੂ ਕੌਣ ਹੋਊਗਾ? ਸੂ ਹੋਊਗਾ ਲੈਂਡਲੋਰਡ, ਕਿਉਂਕਿ ਲੈਂਡਲੋਰਡ ਨੇ ਕੰਸੈਂਟ ਦਿੱਤੀ ਆ। ਪਹਿਲਾਂ ਤਾਂ ਮੈਨੂੰ ਸਮਝ ਨਹੀਂ ਲੱਗਦਾ ਵੀ ਜਿਹੜੇ ਸਿਟੀ ਵਾਲੇ ਆ, ਇਹ ਤਾਂ ਮੈਨੂੰ ਪਤਾ ਵੀ ਦਿਮਾਗ ਤਾਂ ਸਾਰਿਆਂ ਦੇ ਹੁੰਦੇ ਤੇ ਚੰਗੇ ਹੁੰਦੇ ਆ, ਪਰ ਇਹਨਾਂ ਦਾ ਦਿਮਾਗ ਲੱਗਦਾ ਕਿੱਥੇ ਆ? ਇਹ ਪ੍ਰੋਬਲਮ ਨੂੰ ਐਡਰੈਸ ਕਿਉਂ ਨਹੀਂ ਕਰਦੇ? ਪਹਿਲਾਂ ਵੀ ਕੀ ਹੋਇਆ, ਪਹਿਲਾਂ ਵੀ ਕਈ ਕੇਸਾਂ ਦੇ ਵਿੱਚ ਇਹ ਕੋਰਟ ਤੋਂ ਨਾ, ਇੱਕ ਤਾਂ ਹੁੰਦਾ ਨਾ ਜਦੋਂ ਕੋਰਟ ਝਾੜਾਂ ਪਾਉਂਦੀ ਆ ਤੇ ਫਿਰ ਇਹ ਮਤਲਬ ਥੋੜੀ ਜਿਹੀ ਸ਼ਰਮ ਮਹਿਸੂਸ ਕਰਕੇ ਆਉਂਦੇ, ਇਹ ਮੂੰਹ ਲੁਕੋ ਕੇ ਆਉਂਦੇ ਨੇ ਤੇ ਪੈਸੇ ਦਿੰਦੇ ਨੇ। ਲੀਗਲ ਜਿਹੜਾ ਪ੍ਰੋਸੈਸ ਆ ਉਹਦੇ ਤੇ ਇੰਨੇ ਨੇ ਪੈਸੇ ਖਰਚ ਕਰਦੇ ਨੇ, ਫਿਰ ਕੰਪਨਸੇਸ਼ਨ ਦਿੱਤੀ ਜਾਂਦੀ ਜਦੋਂ ਇਹਨਾਂ ਦੇ ਬਿਊਰੋਕਰੇਟਸ ਗਲਤ ਫਲਤ ਕੰਮ ਕਰਦੇ ਨੇ ਨਾ, ਫਿਰ ਕੰਪਨਸੇਸ਼ਨ ਦੇ ਕੇ ਉਹਨਾਂ ਨੂੰ ਘਰਾਂ ਨੂੰ ਤੋੜਦੇ ਨੇ, ਉਹ ਸਾਰੀ ਤੁਹਾਡੀਆਂ ਜੇਬਾਂ 'ਚੋਂ ਜਾਂਦੀ ਆ, ਤੁਹਾਡੀਆਂ ਜੇਬਾਂ 'ਚੋਂ ਜਾਂਦੀ ਆ ਦੋਸਤੋ। ਮਹਿੰਗਾਈ ਦਾ ਜ਼ਮਾਨਾ, ਤੁਸੀਂ ਤੁਹਾਡੇ ਬੱਚੇ ਨਾ ਜੇ ਕਹਿਣ ਵੀ ਅਸੀਂ ਆਹ ਚੀਜ਼ ਲੈਣੀ ਆ, ਤੁਸੀਂ ਕਹਿੰਦੇ ਨਹੀਂ ਨਹੀਂ ਮਹਿੰਗਾਈ ਦਾ ਜ਼ਮਾਨਾ, ਤੁਸੀਂ ਪੰਜ ਦਸ ਪੰਜਾਹ ਡਾਲਰ $100-100 ਪਿੱਛੇ ਨਾ ਜਵਾਕਾਂ ਨੂੰ ਝਟਕਾ ਮਾਰਦੇ ਹੋ। ਕਦੇ ਸਿਟੀ ਵਾਲਿਆਂ ਨੂੰ ਝਟਕਾ ਮਾਰ ਕੇ ਦੇਖਿਆ? ਤੁਹਾਡਾ ਰਾਈਟ ਬਣਦਾ, ਤੁਹਾਡੇ ਪੈਸਿਆਂ ਦੇ ਉੱਤੇ ਇਹਨਾਂ ਦੀਆਂ ਤਨਖਾਹਾਂ ਨਿਕਲਦੀਆਂ ਨੇ, ਉਧਰ ਮੂੰਹ ਹੀ ਨਹੀਂ ਕਰਦੇ ਤੁਸੀਂ। ਚਲੋ ਉਹ ਅੱਡ ਇਸ਼ੂ ਆ। ਮੇਰਾ ਕਹਿਣ ਦਾ ਮਤਲਬ ਹੈ ਇਹ ਐਡੀ ਵੱਡੀ ਪ੍ਰੋਬਲਮ ਆ ਰਹੀ ਆ ਤੁਹਾਡੇ ਸਾਹਮਣੇ, ਤੁਸੀਂ ਸੁੱਤੇ ਪਏ ਹੋ, ਇਹਦੇ ਤੇ ਉਹ ਜਿਹੜੇ ਰੈਂਟਲ ਲਾਇਸੈਂਸ ਸੰਬੰਧੀ ਜਿਹੜੀ ਇਹ ਮੀਟਿੰਗ ਸੀ। ਅੱਛਾ, ਦੂਸਰੇ ਪਾਸੇ ਮੁੱਦਾ ਜੁੜਦਾ ਲੈਂਡਲੋਰਡ ਤੇ ਟੈਨੈਂਟ ਬੋਰਡ ਜਿਹੜਾ ਹੈਗਾ, ਉਹ 6-6 ਮਹੀਨੇ ਸਾਲ ਡੇਢ ਸਾਲ ਨਿਕਲ ਜਾਂਦਾ। ਸਾਡੀ ਕਮਿਊਨਿਟੀ ਦੇ ਨਾ ਬੜੇ ਜਾਣੇ ਪਛਾਣੇ ਸੱਜਣ ਨੇ, ਗੂਗਲ ਤੇ ਤੁਸੀਂ ਆਪੇ ਸਰਚ ਕਰ ਲਿਓ, ਤੇ ਉਹਨਾਂ ਨੇ ਕੀ ਕੀਤਾ ਜੀ, ਉਹ ਟੈਂਪਰੇਰੀਲੀ ਇੱਥੋਂ ਬ੍ਰੈਂਪਟਨ ਤੋਂ ਮੂਵ ਹੋ ਗਏ, ਉਹਨਾਂ ਨੇ ਘਰ ਦਿੱਤਾ ਜੀ, 4 ਜਣੇ ਨੂੰ ਦਿੱਤਾ ਤੇ 5 ਜਣਿਆਂ ਨੂੰ ਦਿੱਤਾ। ਉਹਨਾਂ ਨੇ 2 ਮਹੀਨੇ ਬਾਅਦ ਰੈਂਟ ਦੇਣਾ ਬੰਦ ਕਰਤਾ ਤੇ ਘਰ ਚ ਵੜ ਨਹੀਂ। ਘਰ ਦੀ ਹਾਲਤ ਇੰਨੀ ਕੁ ਮਾੜੀ ਘਰ ਦੀ ਹਾਲਤ ਵੀ ਤੁਸੀਂ ਘਰ ਦੇ ਅੰਦਰ ਨਾ ਪੇਂਟ ਨਹੀਂ ਦੱਸ ਸਕਦੇ ਵੀ ਕਿਹੜੇ ਕਲਰ ਦਾ, ਹਰੇ ਦਾ ਸੀ ਕਿ ਨੀਲੇ ਰੰਗ ਦਾ ਸੀ ਕਿ ਚਿੱਟੇ ਰੰਗ ਦਾ ਸੀ, ਵਾਈਟ ਸੀ ਕਿ ਆਫ ਵਾਈਟ ਸੀ। ਤੁਸੀਂ ਮਤਲਬ ਇੰਨਾ ਕੁ ਗੰਦਾ ਘਰ ਉਹਨਾਂ ਦਾ ਕਰਤਾ ਸੀ ਨਾ। ਚਲੋ ਉਹ ਜੀ, ਉਹਨਾਂ ਨੇ ਵਿਚਾਰਿਆਂ ਨੇ ਬਥੇਰੀਆਂ ਟੱਕਰਾਂ ਟੁੱਕਰਾਂ ਮਾਰੀਆਂ, 50,000 ਰੈਂਟ ਤਾਂ ਸਿੱਧਾ ਹੀ ਦੱਬ ਲਿਆ ਉਹਨਾਂ ਦਾ। ਲੈਂਡਲੋਰਡ ਦੇ ਟੈਨੈਂਟ ਬੋਰਡ ਸਾਲ ਬਾਅਦ ਕਿਤੇ ਡੇ ਸਾਲ ਬਾਅਦ ਉਹਨਾਂ ਨੂੰ ਜੁਰਮਾਨਾ ਪਹਿਲਾਂ ਤਾਂ ਹੋਇਆ, ਕਹਿੰਦੇ ਜੀ ਤੁਸੀਂ ਆਪਣੇ ਲੀਜ਼ ਐਗਰੀਮੈਂਟ ਦੇ ਵਿੱਚ 4 ਜਣਿਆਂ ਨੂੰ ਦੇ। ਤੁਸੀਂ ਵੀ ਸੁਣ ਲਓ ਦੋਸਤੋ, ਇੱਕ ਘਰ ਆ ਜਿਹੜਾ ਉੱਪਰ ਵਾਲਾ ਪੋਰਸ਼ਨ ਤੁਸੀਂ ਜੇ ਅੱਡ ਅੱਡ ਰੂਮ ਰੈਂਟ ਤੇ ਕਰਦੇ ਹੋ ਨਾ, 4 ਤੋਂ ਵੱਧ ਨੂੰ ਤੁਸੀਂ ਲੀਗਲੀ ਰੈਂਟ ਨਹੀਂ ਕਰ ਸਕਦੇ ਗੇ। ਉਹਨਾਂ ਨੇ 5 ਨੂੰ ਕਰਤਾ ਸੀ, ਉਲਟਾ $5,000 ਉਹਨਾਂ ਨੂੰ ਫਾਈਨ ਹੋਇਆ। ਉਹ ਕਹਿੰਦੇ ਜੀ ਦੈਟਸ ਫਾਈਨ, ਕੋਈ ਨਹੀਂ, ਮੈਨੂੰ $5,000 ਫਾਈਨ ਕਰਤਾ, ਮੇਰੀ ਗਲਤੀ ਸੀ, ਮੰਨ ਲਈ। ਦੇਖੋ ਆਮ ਬੰਦਾ ਇੱਕ ਗਲਤੀ ਮੰਨ ਲੈਂਦਾ, ਮਿਹਨਤੀ ਬੰਦਾ ਗਲਤੀ ਮੰਨ ਲੈਂਦਾ। ਉਹ ਕਹਿੰਦੇ ਠੀਕ ਆ, ਮੇਰੀ ਗਲਤੀ ਮੰਨ ਲਈ ਮੈਂ ਵੀ $5,000 ਮੈਨੂੰ ਫਾਈਨ ਕਰਤਾ। ਪਰ ਆਹ ਜਿਹੜੇ ਤੁਸੀਂ ਜਿਹੜੇ ਆਹ ਮਹਾਂਪੁਰਸ਼ ਜਿਹੜੇ ਹੈਗੇ ਇਹਨਾਂ ਨੂੰ ਘਰ ਚੋਂ ਤਾਂ ਬਾਹਰ ਕੱਢ ਦੋ। ਕਹਿੰਦੇ ਨਹੀਂ, ਕੇਸ ਚੱਲੀ ਜਾਊਗਾ। ਕੇਸ ਚੱਲੀ ਚੁੱਲੀ ਗਿਆ ਜੀ। ਚਲੋ ਜਦੋਂ ਹੋਈ ਅਵਿਕਸ਼ਨ ਹੋਣ ਤੋਂ ਪਹਿਲਾਂ ਉਹ ਘਰ ਇੰਨਾ ਕੁ ਤੋੜਤਾ ਬਈ ਲੱਖ ਤੋਂ ਲੈ ਕੇ $1,25,000 ਤੱਕ ਉਹਨਾਂ ਦਾ ਨੁਕਸਾਨ ਹੋ ਗਿਆ, $1,25,000 ਤੱਕ। ਅੱਛਾ, ਇਨ ਬਿਟਵੀਨ ਕੀ ਹੋਇਆ? ਦੇਖੋ ਤੁਸੀਂ ਕੰਟਰਾਡਿਕਸ਼ਨ ਕਿੰਨੀਆਂ, ਕੌਨਫਲਿਕਟ ਕਿੰਨਾ। ਜਦੋਂ ਤੁਸੀਂ ਟੈਨੈਂਟ ਨੂੰ ਬਿਠਾ ਲਿਆ, ਕਹਿੰਦੇ ਜੀ ਉਹ ਪਾਰਟੀ ਕਰਦੇ ਸੀ ਘਰੇ, ਇਹ ਵੀ ਭਾਵੇਂ ਤੁਸੀਂ ਜੇ ਤੁਸੀਂ ਪ੍ਰੋਫੈਸ਼ਨਲ ਤੋਂ ਲੀਜ਼ ਐਗਰੀਮੈਂਟ ਕਰਵਾਉਂਦੇ ਹੋ ਨਾ, ਕੋਈ ਰੀਅਲ ਸਟੇਟ ਵਾਲਾ ਇਨਵੋਲਵ ਕਰਦੇ ਹੋ, ਬਕਾਇਦਾ ਲਿਖਦਾ ਵੀ ਇਹ ਹਾਊਸ ਸਿਰਫ ਰੈਜ਼ੀਡੈਂਸ਼ੀਅਲ ਪਰਪਸ ਵਾਸਤੇ ਆ, ਨੋ ਪਾਰਟੀਜ਼ ਔਰ ਗੈਦਰਿੰਗਸ ਅਲਾਊਡ, ਪਤਾ ਨਹੀਂ ਤੁਸੀਂ ਲਿਖਿਆ ਜਾਂ ਵੈਸੇ, ਇਹ ਤਾਂ ਚਲੋ ਕਾਮਨ ਸੈਂਸ ਆ। ਉਹ ਜੀ ਨਾਲ ਦੇ ਘਰ ਵਾਲਿਆਂ ਨੇ ਕੰਪਲੇਂਟ ਕਰਤੀ, ਉਹਨਾਂ ਨੇ ਫੋਨ ਕੀਤਾ, ਕਹਿੰਦਾ ਜੀ 25 ਜਣੇ ਹੈਗੇ ਆ, ਪਾਰਟੀ ਪੁਰਟੀ ਰੱਖੀ ਹੋਈ ਆ ਘਰੇ, $365 ਦੀ ਟਿਕਟ ਲੈਂਡਲੋਰਡ ਨੇ ਪੇ ਕੀਤੀ। ਇਹ ਕਿੱਥੋਂ ਦਾ ਕਾਨੂੰਨ ਆ ਬਈ, ਜਦੋਂ ਲੀਜ਼ ਐਗਰੀਮੈਂਟ ਸਾਈਨ ਕੀਤਾ ਜ਼ਿੰਮੇਵਾਰ ਟੈਨੈਂਟ ਆ ਤੇ ਟਿਕਟ ਜਾਂਦੀ ਆ ਲੈਂਡਲੋਰਡ ਨੂੰ। ਇਸੇ ਤਰ੍ਹਾਂ ਹੁਣ ਰੈਂਟਲ ਐਗਰੀਮੈਂਟ, ਜਿਹੜਾ ਤੁਸੀਂ ਰੈਂਟਲ ਲਾਇਸੈਂਸ ਲੈ ਰਹੇ ਹੋ, ਤੁਹਾਡਾ ਟੈਨੈਂਟ ਕੋਈ ਨੁਕਸਾਨ ਕਰ ਜੇ, ਸਿਟੀ ਦੇ ਬਾਈਲੋਜ ਦੀ ਉਲੰਘਣਾ ਹੋਵੇ, ਉਹ ਫਾਈਨ ਤੁਹਾਨੂੰ ਪੈਣਾ, ਟੈਨੈਂਟ ਨੂੰ ਨਹੀਂ ਪੈਣਾ ਹੈਗਾ। ਤੁਸੀਂ ਜ਼ਿੰਮੇਵਾਰ ਹੋ, ਟੈਨੈਂਟ ਗਾਰਬੇਜ ਨਹੀਂ ਚੱਕਦਾ, ਤੁਸੀਂ ਜ਼ਿੰਮੇਵਾਰ ਹੋ। ਚਲੋ ਇਸ ਕੇਸ ਚ ਵੀ ਤੋੜ ਭੰਨ ਦਾ ਜਿਹੜੀ ਕਰਤੀ ਕਰਤੀ, ਹੁਣ ਇਹਨਾਂ ਨੇ ਕੇਸ ਕੀਤਾ ਵੀ ਮੇਰੇ ਘਰ ਦਾ ਅੱਛਾ ਇਨ ਬਿਟਵੀਨ ਕੀ ਹੋਇਆ ਬਈ, ਘਰ ਛੱਡਣ ਤੋਂ ਪਹਿਲਾਂ ਉਹ ਗਾਂ ਕਿਸੇ ਹੋਰ ਹੀ ਡਰੱਗੇ ਨੂੰ ਭਾ ਗਏ ਘਰ ਦੇ ਵਿੱਚ। ਅਲਟੀਮੇਟਲੀ ਉਹਨਾਂ ਦਾ ਇੰਟੈਂਸ਼ਨ ਸੀ ਕਿਸੇ ਹੋਰ ਬੰਦੇ ਦੀ, ਜਿਹੜਾ ਬੇਸਮੈਂਟ ਚ ਰਹਿੰਦਾ ਸੀ, ਵੀ ਮਾਲਕ ਦਾ ਬਾਹਰ ਰਹਿੰਦਾ, ਆਪਾਂ ਘਰ ਤੇ ਨਾ ਕਿਸੇ ਤਰੀਕੇ ਨਾਲ ਕਬਜ਼ਾ ਕਰ ਲਈਏ। ਤੁਹਾਨੂੰ ਪਤਾ ਮੋਰਗੇਜ ਫਰਾਡ ਵੀ ਹੁੰਦੇ ਆ ਵੈਸੇ, ਹਨਾ ਹੁੰਦੇ ਆ ਨਾ, ਚਲੋ ਉਹ ਵੀ ਛੱਡੋ। ਡਰੱਗੀ ਭਾ ਗਏ, ਪੁਲਿਸ ਵਾਲੇ ਕਹਿੰਦੇ ਵੀ ਅਸੀਂ ਤਾਂ ਇਹਨੂੰ ਵੀ ਨਹੀਂ ਕੱਢ ਸਕਦੇ ਜਿਹਦੇ ਕੋਲ ਕੋਈ ਲੀਜ਼ ਐਗਰੀਮੈਂਟ ਨਹੀਂ, ਕੋਈ ਕੁਛ ਨਹੀਂ। ਪੁਲਿਸ ਵਾਲੇ ਨੇ ਸਾਫ਼ ਹੀ ਜਵਾਬ ਦਿੱਤਾ। ਚਲੋ ਪਤਾ ਨਹੀਂ ਕਿਵੇਂ ਮਿੰਤਾਂ ਤਰਲੇ ਕਰਕੇ ਉਹਨਾਂ ਨੇ ਕੋਈ ਹੇਠਾਂ ਉੱਤਾ ਕਰਕੇ ਉਹਨੂੰ ਕੱਢਿਆ। ਹੁਣ ਗੱਲ ਆ ਗਈ ਵੀ ਜਿਹੜਾ $125,000 ਦਾ ਨੁਕਸਾਨ ਹੋਇਆ, ਉਹਨਾਂ ਨੇ ਜਿਹੜੇ ਟੈਨੈਂਟ ਸੀ ਵਿੱਚ ਰਹਿੰਦੇ ਚਾਰ ਪੰਜ ਜਾਣੇ, ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ। ਚਾਰ ਸਾਲਾਂ ਚ ਦੋਸਤੋ ਇੱਕ ਤਰੀਕ ਪਈ ਆ। ਹੁਣ ਸਵਾਲ ਇਹ ਹੈ ਬਈ, ਕਹਿੰਦੇ ਕਾਨੂੰਨ ਦੀਆਂ ਨਜ਼ਰਾਂ ਚ ਸਾਰੇ ਬਰਾਬਰ ਆ, ਇੱਕ ਬੰਦੇ ਨੇ ਗਲਤੀ ਕੀਤੀ, ਕੋਈ ਕਲੈਰੀਕਲ ਮਿਸਟੇਕ ਕਹਿ ਲਓ ਜਿਹਨੂੰ ਤੁਸੀਂ ਕਹਿ ਦਿੰਦੇ ਹੋ, ਕੋਈ ਇਗਨੋਰੈਂਟ ਮਿਸਟੇਕ ਵੀ ਉਹਨੇ ਚਾਰ ਦੀ ਬਜਾਏ ਪੰਜ ਮੈਂਬਰਾਂ ਨੂੰ ਪੰਜ ਮਤਲਬ ਲੋਕਾਂ ਨੂੰ ਘਰ ਦਿੱਤਾ, ਕਾਨੂੰਨ ਦੀ ਨਿਗਾਹ ਚ ਗੁਨਾਹ ਸੀ। ਕਾਨੂੰਨ ਨੇ $5,000 ਫਾਈਨ ਕਰਤਾ, ਉਹ ਬੰਦੇ ਨੇ ਉਦੋਂ ਹੀ ਪੇ ਕਰਤਾ ਲੈਂਡਲੋਰਡ ਨੇ। ਹੁਣ ਲੈਂਡਲੋਰਡ ਆ ਜਿਹੜਾ ਉਹਦਾ ਘਰ ਤੋੜਿਆ ਭੰਨਿਆ ਤੇ ਉਹਨੇ ਕੇਸ ਕੀਤਾ, ਤੇ ਚਾਰ ਸਾਲਾਂ ਦੇ ਵਿੱਚ ਅਜੇ ਇੱਕ ਤਰੀਕ ਪਈ ਆ। ਹੁਣ ਤੁਸੀਂ ਦੱਸੋ ਜਿਹੜੇ ਵਾਰ ਵਾਰ ਇੱਥੇ ਆ ਕੇ ਰੌਲਾ ਪਾਉਂਦੇ ਹੁੰਦੇ ਆ ਬਈ ਕਾਨੂੰਨ ਦੀ ਨਿਗਾਹ ਚ ਸਾਰੇ ਬਰਾਬਰ ਨੇ, ਮੈਂ ਵਾਰ ਵਾਰ ਕਹਿੰਦਾ ਹੁੰਦਾ ਨਹੀਂ ਬਰਾਬਰ, ਨਹੀਂ ਬਰਾਬਰ। ਪਹਿਲੀ ਗੱਲ ਤਾਂ ਕਾਨੂੰਨ ਕਾਣਾ ਤੀਰਾ, ਕਾਨੂੰਨ ਨੂੰ ਸਰਕਾਰ ਕੰਟਰੋਲ ਕਰਦੀ ਹੈ, ਸਰਕਾਰ ਇੱਕ ਧਿਰ ਦੀ ਹੁੰਦੀ ਹੈ, ਇੱਕ ਪਾਰਟੀ ਦੀ ਹੁੰਦੀ ਹੈ, ਇੱਕ ਪੋਲੀਟੀਕਲ ਪਾਰਟੀ ਆਪਣੇ ਆਪਣੇ ਮੋਟਿਵਸ ਲਈ ਬਹੁਤ ਕੁਛ ਕਰਦੀ ਹੈ, ਲੋਕਾਂ ਨੂੰ ਜੋੜਦੀ ਹੈ ਨਾਲ, ਵਿਰੋਧੀਆਂ ਨੂੰ ਖੰਡਾਉਂਦੀ ਹੈ। ਇੰਨਾ ਕੁ ਸਲੱਗਿਸ਼ ਹੈ ਇੱਥੇ ਕੰਮ, ਹੌਲੀ ਹੌਲੀ, ਮਤਲਬ ਉਹ ਤਾਂ ਕਹਿੰਦੇ ਨਾ ਵੀ ਜੂਨ ਦੀ ਤੋਰ ਤੁਰਦਾ ਕੋਈ ਕੀੜੀ ਦੀ ਤੋਰ ਤੁਰਦਾ, ਇਹ ਤਾਂ ਤੁਰਦਾ ਹੀ ਨਹੀਂ, ਇਹ ਤਾਂ ਕੀੜੀ ਤੋਂ ਵੀ ਹੌਲੀ ਤੁਰਦੇ ਨੇ। ਉਨੀ ਦੇਰ ਚ ਬੰਦਾ ਚਾਰ ਪੰਜ ਸਾਲਾਂ ਚ ਫਰਸਟ੍ਰੇਟ ਹੋ ਕੇ ਬੰਦਾ ਜੇ ਕੁਛ ਕਰਦਾ ਤਾਂ ਹੁਣ ਮੈਨੂੰ ਦੱਸੋ ਉਹਦਾ ਜ਼ਿੰਮੇਵਾਰ ਕੌਣ? ਜਿਹੜੇ ਕਹਿੰਦੇ ਵੀ ਸਿਸਟਮ ਤੱਤ ਫੜਾਤਾ, ਜੇ ਅਸੀਂ ਰੇਡੀਓ ਤੇ ਇਹ ਗੱਲਾਂ ਕਰਦੇ ਹਾਂ ਨਾ, ਲੋਕ ਕਹਿੰਦੇ ਲਓ ਜੀ ਫਿਰ ਇੰਡੀਆ ਚਲੇ ਜਾਓ। ਕਿਉਂ ਚਲੇ ਜਾਈਏ ਇੰਡੀਆ? ਅਸੀਂ ਆਪਣੀ ਜ਼ਿੰਦਗੀ ਛੱਡ ਕੇ ਆਏ ਹਾਂ। ਕੱਲਾ ਮੈਂ ਨਹੀਂ ਕਹਿੰਦਾ, ਕਹਿਣਗੇ ਜੀ ਫਿਰ ਵਾਪਸ ਚਲੇ ਜਾਓ। ਬੰਦਾ ਅੱਗੇ ਨੂੰ ਜਾਂਦਾ ਨਾ ਜ਼ਿੰਦਗੀ ਦੇ ਵਿੱਚ, ਜਿੱਥੇ ਰਹਿੰਦਾ ਬੰਦਾ ਆਲੇ ਦੁਆਲੇ ਨੂੰ ਦੇਖਦਾ। ਇੱਕ ਜਿਹੜਾ ਇਮਾਨਦਾਰ ਓਨੈਸਟ ਸਿਟੀਜ਼ਨ ਆ ਉਹ ਤਾਂ ਆਪਣੇ ਆਪ ਨੂੰ ਸਾਫ਼ ਰੱਖਦਾ, ਆਲੇ ਦੁਆਲੇ ਨੂੰ ਸਾਫ਼ ਰੱਖਣ ਦੀ ਕੋਸ਼ਿਸ਼ ਕਰਦਾ। ਇੱਥੇ ਜਿਹੜਾ ਆਲੇ ਦੁਆਲੇ ਨੂੰ ਸਾਫ਼ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ, ਸਾਡੇ ਲੋਕ ਹੀ ਉਹਦਾ ਵਿਰੋਧ ਕਰਦੇ ਨੇ। ਹੁਣ ਇਹ ਲੈਂਡਲੋਰਡ ਦਾ ਕੀ ਕਸੂਰ ਸੀ ਦੱਸੋ ਮੈਨੂੰ? ਮੈਂ ਉਹਨਾਂ ਨੂੰ ਲਾਈਨ ਤੇ ਵੀ ਲਿਆ ਸਕਦਾ ਜਦੋਂ ਮਰਜ਼ੀ। ਜਿਹੜੇ ਨਾ ਇੱਕੋ ਕਿਸਮ ਦਾ ਪ੍ਰਚਾਰ ਕਰਦੇ ਨੇ ਵੀ ਇੱਕ ਘਰ ਚ ਨਾ ਲੈਂਡਲੋਰਡ 25-25 ਬੰਦੇ ਰੱਖਦੇ ਨੇ। ਲੈਂਡਲੋਰਡ ਠੀਕ ਆ, ਇੱਕ ਦੋ ਰੱਖਦੇ ਵੀ ਹੋਣਗੇ। ਤੁਸੀਂ ਆਪਣਾ ਘਰ ਜੇ ਕਿਰਾਏ ਤੇ ਦੇਣਾ ਹੋਵੇ, ਤੁਸੀਂ 25 ਬੰਦਿਆਂ ਨੂੰ ਰੱਖੋਗੇ ਕਿ ਚਾਰ ਬੰਦਿਆਂ ਨੂੰ ਰੱਖੋਗੇ? ਦੱਸੋ ਮੈਨੂੰ, ਆਪਣੇ ਅੰਦਰ ਝਾਤੀ ਮਾਰ ਕੇ ਲੈਂਡਲੋਰਡ ਇੰਟੈਂਸ਼ਨ ਨਹੀਂ ਰੱਖਦੇ। ਲੈਂਡਲੋਰਡ ਨੂੰ ਕਿਰਾਇਆ ਚਾਹੀਦਾ ਹੁੰਦਾ। ਹੁਣ ਸਾਡੇ ਬੰਦੇ ਇੱਥੇ ਵੀ ਕਹਿਣਗੇ ਵੀ ਲੋਕਾਂ ਨੇ ਘਰ ਲੈ ਲਏ, ਕਿਉਂ? ਫਿਰ ਕੀ ਹੋ ਗਿਆ? ਵੀ ਠੱਗੀ ਮਾਰ ਕੇ ਲਏ ਨੇ, ਲੋਕਾਂ ਨੇ ਮਿਹਨਤ ਕਰਕੇ ਲਏ ਨੇ, ਟਰੱਕ ਚਲਾ ਕੇ ਲਏ ਨੇ, ਡਬਲ ਸ਼ਿਫਟਾਂ ਕਰਕੇ ਲਏ ਨੇ, ਮੀਆਂ ਬੀਵੀ ਨੇ ਇੱਕ ਦੂਜੇ ਨੂੰ ਦੇਖਦੇ ਵੀ ਨਹੀਂ ਹੁੰਦੇ ਕਿ ਹਫ਼ਤਾ, ਮਿਹਨਤ ਕਰਕੇ ਲਏ ਨੇ, ਫਿਰ ਕੀ ਹੋ ਗਿਆ ਜੇ ਲੈ ਲਏ ਤਾਂ? ਤੁਸੀਂ ਲੈ ਲਓ। ਤੁਹਾਡੇ ਲਈ ਕਿਹੜਾ ਕਿਸੇ ਨੇ ਕਰਫਿਊ ਲਾਇਆ ਹੋਇਆ ਵੀ ਤੁਸੀਂ ਘਰ ਤੋਂ ਬਾਹਰ ਕੰਮ ਨਹੀਂ ਕਰ ਸਕਦੇ, ਸ਼ਾਮ ਨੂੰ ਨਹੀਂ ਜਾ ਸਕਦੇ, ਡਬਲ ਸ਼ਿਫਟ ਨਹੀਂ ਲਾ ਸਕਦੇ? ਮਤਲਬ ਇੱਕ ਨਾ ਬਲੈਂਕਟ ਸਟੇਟਮੈਂਟ ਸਾਡੀ ਕਮਿਊਨਿਟੀ ਚ ਦੇ ਦਿੱਤੀ ਜਾਂਦੀ ਹੈ ਬਈ ਉਹ ਜੀ ਜਿਹੜੇ ਹੈਗੇ ਆ ਉਹਨਾਂ ਨੇ ਘਰ ਕਿਰਾਏ ਤੇ ਦਿੱਤਾ ਪੈਸੇ ਬਣਾਉਣ, ਉਧਰੋਂ ਜਿਹੜੇ ਜਿਹੜੇ ਟੈਨੈਂਟ ਨੇ ਉਹ ਵੀ ਕਹਿ ਦਿੰਦੇ ਇਹਨਾਂ ਦੀਆਂ ਮੌਰਗੇਜ ਸਾਡੇ ਸਿਰ ਤੇ ਚੱਲਦੀਆਂ ਨੇ, ਕਿਉਂ ਬਈ ਤੁਸੀਂ ਨਾ ਆਉਂਦੇ ਤਾਂ ਹੋਰ ਕੋਈ ਆ ਜਾਂਦਾ। ਸਰਕਾਰ ਦਾ ਸਗੋਂ ਕਹੀ ਜਾਂਦੀ ਹੈ ਵਾਰ ਵਾਰ ਵੀ ਇੰਨੇ ਘਰ ਬਣ ਨਹੀਂ ਰਹੇ। ਲੈਂਡਲੋਰਡ ਜੇ ਘਰ ਕਿਰਾਏ ਤੇ ਦਿੰਦਾ, ਜੇ ਕਿਸੇ ਨੇ ਇੱਕ ਘਰ ਲਿਆ ਆਪਦਾ ਉਹਨੇ ਦੂਸਰਾ ਲੈ ਲਿਆ ਮਿਹਨਤ ਕਰਕੇ, ਇਹ ਠੀਕ ਹੈ ਵੀ ਜੇ ਸਫੀਸ਼ੀਐਂਟ ਘਰ ਹੋਣ। ਰੈਂਟ ਵਾਲਾ ਬਿਜ਼ਨਸ ਕਮਰਸ਼ੀਅਲ ਜਿਹੜਾ ਹੈਗਾ ਦੁਕਾਨਾਂ ਸ਼ਾਪਸ ਉਹਦੇ 'ਚ ਹੋਣਾ ਚਾਹੀਦਾ। ਅੱਛਾ ਉਹਦੇ 'ਚ ਵੀ ਕਿਉਂ ਹੋਵੇ, ਜਿਹਨੇ ਬਿਜ਼ਨਸ ਸ਼ੁਰੂ ਕਰਨਾ ਆਪਣੀ ਦੁਕਾਨ ਲੈ ਲੇ। ਪਰ ਇਸ ਦੇ ਬਾਵਜੂਦ ਵੀ ਜੇ ਕੋਈ ਇੱਕ ਦੋ ਚਾਰ ਘਰ ਲੈਂਦਾ, ਕੋਈ ਮਲਟੀ ਫੈਮਿਲੀ ਕੋਈ ਟਾਵਰ ਬਣਾ ਲੈਂਦਾ, ਕੋਈ 10-15 ਯੂਨਿਟ ਲੈ ਲੈਂਦਾ, ਤੇ ਮਾੜਾ ਕੀ ਆ ਦੱਸੋ? ਬਿਜ਼ਨਸ ਚੱਲਦਾ। ਕੋਈ ਦੇਖੋ ਕੋਈ ਦੁਕਾਨ ਦੇ ਵਿੱਚ ਸਮਾਨ ਵੇਚਦਾ, ਕੋਈ ਟਰੱਕ ਚਲਾਉਂਦਾ, ਕੋਈ ਟੈਕਸੀ ਚਲਾਉਂਦਾ, ਕਿਸੇ ਨੇ ਕੰਪਨੀ ਖੋਲ੍ਹੀ ਹੈ, ਕਿਸੇ ਨੇ ਲਾਅ ਫਰਮ ਖੋਲ੍ਹੀ ਹੋਈ ਹੈ, ਕਿਸੇ ਨੇ ਵਾਕ ਇਨ ਕਲੀਨਿਕ ਖੋਲ੍ਹੀ ਹੈ, ਕਿਸੇ ਨੇ ਡੈਂਟਿਸਟ ਖੋਲ੍ਹੀ, ਕਿਸੇ ਨੇ ਕਲੀਨਿਕ ਦਾ ਬਿਜ਼ਨਸ ਖੋਲ੍ਹਿਆ, ਜੇ ਭਾਈ ਕਿਸੇ ਨੇ ਘਰ ਲੈ ਕੇ ਕਿਰਾਏ ਤੇ ਦੇਣ ਦਾ ਬਿਜ਼ਨਸ ਸ਼ੁਰੂ ਕਰ ਲਿਆ, ਤਾਂ ਕਿਸੇ ਦੇ ਕੀ ਢਿੱਡ 'ਚ ਪੀੜ ਹੁੰਦੀ ਆ? ਇਹ ਬਿਜ਼ਨਸ ਇੰਨਾ ਸੌਖਾ ਨਹੀਂ। ਮੇਰੇ ਇੱਕ ਹੋਰ ਸੱਜਣ ਹੈਗੇ ਨੇ, ਉਹ ਨਾ ਅੱਜ ਤੋਂ ਕੋਈ 8-10 ਸਾਲ ਪਹਿਲਾਂ ਉਹ ਟਰਕਿੰਗ ਟਰੁਕਿੰਗ ਕਰਦੇ ਹੁੰਦੇ ਸੀ, ਉਹਨਾਂ ਨੇ ਉਦੋਂ ਘਰ ਲਏ, ਹੌਲੀ ਹੌਲੀ ਇੱਕ ਐਡਾ ਵੱਡਾ ਰਿਸਕ ਲਿਆ, ਇੱਕ ਘਰ ਚੋਂ ਐਕੁਟੀ ਚੱਕ ਕੇ ਲਏ, 4-5 ਘਰ ਲਏ। ਉਹ ਆਪਣੇ ਟੈਨੈਂਟਸ ਦਾ ਗਾਰਬੇਜ ਵੀ ਆਪ ਚੱਕਦੇ ਨੇ। ਕਹਿੰਦੇ ਠੀਕ ਹੈ, ਫਿਰ ਕਹਿੰਦੇ ਘਰਾਂ ਚੋਂ ਰੈਂਟ ਹੁੰਦਾ 4-4, 5-5 ਹਜ਼ਾਰ, ਹੁਣ ਆਲਮੋਸਟ ਫ੍ਰੀ ਹੋਣ ਵਾਲੇ ਨੇ। ਕਹਿੰਦੇ ਅਸੀਂ ਸਾਰਾ ਪਰਿਵਾਰ ਇਹੀ ਕੰਮ ਕਰਦੇ ਹਾਂ, ਸਾਫ਼ ਸੁਥਰੇ ਰੱਖਦੇ ਨੇ, ਉਹ ਟੈਨੈਂਟਸ ਦੀ ਜਾਣੀ ਜ਼ਿੰਮੇਵਾਰੀ ਵੀ ਆਪ ਚੱਕਦੇ ਨੇ। ਕੋਈ ਮਾੜਾ ਬਿਜ਼ਨਸ ਨਹੀਂ ਹੈਗਾ। ਨੁਕਸ ਤਾਂ ਹੈਗਾ ਸਰਕਾਰ ਦੀਆਂ ਪਾਲਿਸੀਜ਼ ਦੇ ਵਿੱਚ, ਲੈਂਡਲੋਰਡ ਤੇ ਟੈਨੈਂਟ ਬੋਰਡ ਆ ਜਿਹੜਾ, ਇਹ ਮੈਨੂੰ ਸਮਝ ਨਹੀਂ ਲੱਗਦਾ ਵੀ ਕਿਹੜਾ ਸ਼ਬਦ ਮੈਂ ਇਹਨਾਂ ਲਈ ਕਹਾਂ। ਤੁਸੀਂ ਕਹਿੰਦੇ ਧੱਕਾ ਨਹੀਂ ਹੁੰਦਾ, ਤੁਹਾਡੇ ਘਰ ਦੇ ਵਿੱਚ ਕੋਈ ਵੈਸੇ ਹੀ ਤੁਹਾਡਾ ਘਰ ਕਿਤੇ ਖੁੱਲ੍ਹਾ ਰਹੇਗਾ, ਕੋਈ ਅੰਦਰ ਆ ਕੇ ਬੈਠ ਗਿਆ, ਤੁਸੀਂ ਉਹਨੂੰ ਬਾਹਰ ਕੱਢ ਕੇ ਦਿਖਾਓ? ਮਾਰ ਤੁਸੀਂ ਸਕਦੇ ਨਹੀਂ, ਉੱਚੀ ਤੁਸੀਂ ਉਹਨੂੰ ਬੋਲ ਨਹੀਂ ਸਕਦੇ, ਪੁਲਿਸ ਨੂੰ ਕਹੋਗੇ, ਉਹਨੇ ਕਹਿ ਦੇਣਾ ਮੈਂ ਤਾਂ ਜੀ ਟੈਨੈਂਟ ਸੀ। ਅੱਛਾ ਤੁਸੀਂ ਕਹਿਣਾ ਵੀ ਸਬੂਤ ਦਿਓ, ਉਹਨੇ ਕਹਿਣਾ ਮੈਂ ਜੀ $1,000 ਨੂੰ ਰੈਂਟ ਦੇਤਾ ਸੀ ਇੱਕ ਕਮਰੇ ਤੇ। ਪੁਲਿਸ ਵਾਲੇ ਨੇ ਕਹਿਣਾ ਅੱਛਾ ਫਿਰ ਉਹ ਈਮੇਲ ਨਾ ਜੀ ਨਾ ਮੈਂ ਤਾਂ ਕੈਸ਼ ਦੇਤਾ ਸੀ। ਦੱਸੋ ਤੁਹਾਡੇ ਕੋਲ ਕਿਹੜਾ ਰੂਲ ਆ ਵੀ ਤੁਸੀਂ ਉਹਨੂੰ ਘਰ ਚੋਂ ਬਾਹਰ ਕੱਢ ਦੋਗੇ? ਪੁਲਿਸ ਵਾਲੇ ਨੇ ਕਹਿਣਾ ਨਾ ਜੀ ਲੈਂਡਲੋਰਡ ਤੇ ਟੈਨੈਂਟ ਬੋਰਡ ਕੋਲ ਜਾ। ਹੁਣ ਲੈਂਡਲੋਰਡ ਤੇ ਟੈਨੈਂਟ ਬੋਰਡ ਕੋਲ ਕੋਈ ਮਿਜ਼ਾਈਲ ਫਿੱਟ ਕੀਤੀ ਹੋਈ ਆ ਜਿਹੜੀ ਉਹ ਟੈਨੈਂਟ ਦੇ ਮਾਰ ਦੇਣਗੇ? ਚਲੋ ਇਹ ਤਾਂ ਵੈਸੇ ਹੀ ਹਿੰਸਾ ਵਾਲੀ ਗੱਲ ਆ, ਨਹੀਂ ਵੀ ਕਰਨਾ ਚਾਹੀਦਾ, ਪਰ ਉਹ ਕਿਵੇਂ ਦੇਖਣਗੇ? ਉਹ ਤਾਂ ਵੈਸੇ ਹੀ ਸਲੋ ਆ ਬਹੁਤ, ਉਹਨਾਂ ਨੂੰ ਤਾਂ ਆਪਣੀਆਂ ਤਨਖਾਹਾਂ ਦਾ ਟ੍ਰਿਬਿਊਨਲ ਹੈਗਾ, ਉਹਨਾਂ ਦਾ ਕੰਮ ਚੱਲੀ ਜਾਂਦਾ, ਤਨਖਾਹਾਂ ਮਿਲੀ ਜਾਂਦੀਆਂ। ਇਹ ਸਰਕਾਰ ਬੜੀ ਖਚਰੀ ਆ। ਆ ਹੁਣ ਸਾਡੇ ਜਿਹੜੇ MPP ਨੇ ਜਾਂ ਹੋਰ ਪੋਲੀਟੀਸ਼ੀਅਨ ਨੇ, ਖਾਸ ਕਰਕੇ ਪ੍ਰੋਵਿੰਸ਼ੀਅਲ ਮੈਟਰ ਆ, ਇੰਨਾ ਕੁ ਤਾਂ ਤੁਸੀਂ ਲੈਂਡਲੋਰਡ ਦੀਆਂ ਵੋਟਾਂ ਤੁਹਾਨੂੰ ਜਾਂਦੀਆਂ ਨੇ, ਟੈਨੈਂਟਸ ਦੀਆਂ ਵੀ ਜਾਂਦੀਆਂ ਨੇ, ਕੋਈ ਇੰਨਾ ਕੁ ਤਾਂ ਕਾਨੂੰਨ ਕੋਈ ਬਣਾ ਦਿਓ ਵੀ ਜੇ ਦੋ ਮਹੀਨੇ ਬੰਦਾ ਰੈਂਟ ਨਾ ਦੇਵੇ ਤੇ ਉਹਨੂੰ ਘੱਟੋ ਘੱਟ ਚਲੋ 1-1.5 ਸਾਲ ਨਹੀਂ, 4-5 ਮਹੀਨਿਆਂ ਚ ਬੰਦਾ ਬਾਹਰ ਕੱਢ, ਜਿਹੜਾ ਬੰਦਾ ਲੈਂਡਲੋਰਡ ਆ ਉਹਨੇ ਇੰਨੀ ਮਿਹਨਤ ਦੇ ਨਾਲ ਘਰ ਬਣਾਇਆ, ਜੇ ਤੁਹਾਡੀ ਬੇਸਮੈਂਟ ਚ ਕੋਈ ਇਹੋ ਜਿਹਾ ਨਮੂਨਾ ਵੜ ਗਿਆ ਨਾ, ਤੁਸੀਂ ਬਾਹਰ ਨਹੀਂ ਕੱਢ ਸਕਦੇ। ਉਹ ਭਾਵੇਂ ਅੰਦਰ ਬੈਠਾ ਸਿਗਰਟਾਂ ਪੀ ਜਾਵੇ, ਮੈਰੂਆਨਾ ਪੀ ਜਾਵੇ, ਤੁਸੀਂ ਕੁਛ ਨਹੀਂ ਕਰ ਸਕਦੇ। ਤੁਸੀਂ ਕਿਸੇ ਚੀਜ਼ ਤੋਂ, ਤੁਹਾਨੂੰ ਸਮੋਕਿੰਗ ਤੋਂ ਐਲਰਜੀ ਆ, ਚਲੋ ਰੂਲ ਆ ਵੀ ਸਮੋਕਿੰਗ ਅੰਦਰ ਨਹੀਂ ਹੋ ਸਕਦੀ, ਪਰ ਜੇ ਸਮੋਕਿੰਗ ਅੰਦਰ ਕਰਦਾ ਹੋਵੇ ਫਿਰ ਕੀ ਕਰ ਲਓਗੇ? ਉਹਨੇ ਕਹਿਣਾ ਪੁਲਿਸ ਨੂੰ ਮੈਂ ਤਾਂ ਕਰਦਾ ਹੀ ਨਹੀਂ ਅੰਦਰ। ਤੁਸੀਂ ਉਹਦੇ ਪ੍ਰੈਮਿਸ ਜਾ ਕੇ ਉਹਦੀ ਫੋਟੋ ਖਿੱਚ ਲਓਗੇ? ਮੈਨੂੰ ਨਾ ਇੱਕ ਹੋਰ ਲੈਂਡਲੋਰਡ ਦੇ ਟੈਨੈਂਟ ਬੋਰਡ ਦਾ ਨਾ ਮੈਨੂੰ ਇੱਕ ਕੇਸ ਯਾਦ ਆਉਂਦਾ, ਉਹਦੇ ਚ ਕਿਸੇ ਨੇ ਟੈਨੈਂਟ ਬਿਠਾ ਲਿਆ ਬੇਸਮੈਂਟ ਦੇ ਵਿੱਚ, ਉਹਦੇ ਅੰਦਰੋਂ ਨਾ ਸਮੈਲ ਬਹੁਤ ਆਉਂਦੀ ਸੀਗੀ ਟੈਨੈਂਟ ਦੇ ਅੰਦਰੋਂ। ਵਿਚਾਰਾ 24-24 ਘੰਟੇ ਦਾ ਨੋਟਿਸ ਦਿੰਦਾ ਸੀ, ਕਿਉਂਕਿ ਸਾਡਾ ਜਿਹੜਾ ਸਿਸਟਮ ਆ ਨਾ, ਇਹ ਤੁਹਾਨੂੰ ਪਤਾ ਹੀ ਆ ਵੀ ਫਰਨੈਸ ਤੇ ਡਕਟ ਵਕਟ ਇੱਕੋ ਹੀ ਹੁੰਦਾ। ਹੁਣ ਤਾਂ ਵੈਸੇ ਕਈ ਥਾਵਾਂ ਤੇ ਅਪਾਰਟਮੈਂਟਸ ਬਣਦੀਆਂ, ਬੇਸਮੈਂਟ ਜੇ ਅਪਾਰਟਮੈਂਟ ਬਣਾਉਂਦੇ ਹੋ ਨਾ, ਉਹ ਛੋਟਾ ਜਿਹਾ ਫਰਨੈਸ ਤੇ AC ਲੱਗ ਲਾ ਕੇ ਡਕਟ ਵਰਕ ਅਲੱਗ ਕਰ ਦਿੰਦੇ, ਉਹਦੇ ਉੱਤੇ ਸਮੈਲ ਨਹੀਂ ਆਉਂਦੀ। ਨਹੀਂ ਤਾਂ ਥੱਲੇ ਕੋਈ ਸ਼ਿਫਟ ਵਰਕ ਕਰਦਾ ਵਿਚਾਰਾ, ਕਿਸੇ ਨੇ 2 ਵਜੇ ਆ ਕੇ ਵੀ ਤੜਕਾ ਲਾਇਆ ਨਾ, ਤੁਹਾਡੀਆਂ ਨਾਸਾਂ ਦੇ ਵਿੱਚ ਤੜਕੇ ਦੀ ਸਮੈਲ ਜਾਂਦੀ ਹੈ, ਤੁਹਾਨੂੰ ਜਾਗ ਆ ਜਾਂਦੀ ਹੈ ਰਾਤ ਨੂੰ। ਫਿਰ ਇਹ ਚੀਜ਼ ਨੂੰ ਅਵੋਇਡ ਕਰਨ ਲਈ ਜਿਹੜੇ ਸਿਆਣੇ ਲੈਂਡਲੋਰਡ ਤੇ ਸਿਆਣੇ ਟੈਨੈਂਟ ਨੇ, ਉਹ ਟੋਟਲੀ ਆਈਸੋਲੇਟ ਕਰ ਦਿੰਦੇ ਸਿਸਟਮ, ਡਕਟ ਵਰਕ ਵੀ ਅਲੱਗ ਕਰਦੇ ਨੇ, ਉਹ ਕਹਿੰਦੇ ਵੀ ਟੈਨੈਂਟ ਵੀ ਆਰਾਮ ਨਾ ਰਹੇ, ਅਸੀਂ ਵੀ ਆਰਾਮ ਨਾ ਰਹੀਏ, ਚੰਗੀ ਗੱਲ ਆ। ਸਾਡੇ ਤੁਸੀਂ ਥੱਲੇ ਕੋਈ ਵੀ ਚੀਜ਼ ਆ ਜਿਹੜੀ ਲੀਗਲ ਬੇਸਮੈਂਟ ਆ ਤੁਹਾਡੀ, ਉਹਦੀ ਸਮੈਲ ਉੱਪਰ ਤੱਕ ਜਾਣੀ ਆ। ਜੇ ਕੋਈ ਸਿਗਰਟ ਪੀਂਦਾ ਭਾਵੇਂ ਉਹ ਬਾਹਰ ਵੀ ਆ ਕੇ ਪੀ ਲੇ, ਇੱਕ ਪਰਟੀਕੁਲਰ ਟਾਈਪ ਦੀ ਸਮੈਲ ਉਹਦੇ ਕੱਪੜਿਆਂ ਚੋਂ ਆਊਗੀ, ਉਹ ਸਮੈਲ ਤੁਹਾਡੇ ਜਾਊਗੀ। ਜਿਹੜਾ ਬੰਦਾ ਸੈਂਸਿਟਿਵ ਆ, ਜਿਹੜਾ ਅਲਰਜਿਕ ਆ, ਕੀ ਕਰੋਗੇ ਤੁਸੀਂ? ਅੱਛਾ ਉਹ ਕਿਰਾਇਆ ਵੀ ਦੇਣਾ ਬੰਦ ਕਰ ਦੇ, ਉਹ ਤੁਹਾਡੀ ਬੇਸਮੈਂਟ ਤੋੜ ਵੀ ਦੇਵੇ, ਉਹ ਗਾਰਬੇਜ ਵੀ ਨਾ ਸਿੱਟੇ, ਸਿਟੀ ਵਾਲਿਆਂ ਨੇ ਫਾਈਨ ਤੁਹਾਨੂੰ ਕਰਨਾ। ਕੋਈ ਮਸਲੇ ਦਾ ਹੱਲ ਤਾਂ ਹੋਵੇ ਨਾ, ਕੋਈ ਰੈਸ਼ਨਲ ਸੋਲੂਸ਼ਨ ਤਾਂ ਹੋਵੇ। ਹੈ ਹੀ ਨਹੀਂ ਸੋਲੂਸ਼ਨ, ਕੀ ਕਰੀਏ? ਇੱਕ ਇੱਕ ਕਾਊਂਸਲਰ ਆ, ਉਹ ਚਾਰ ਚਾਰ ਪੰਜ ਪੰਜ ਆਪਣੇ ਨਾ ਦੋਸਤ ਮਿੱਤਰ ਉਹਨਾਂ ਨੂੰ ਜੌਬ ਤੇ ਲਵਾ ਲੈਂਦਾ, ਤੁਹਾਡੀ ਟੈਕਸ ਪੇਅਰ ਦੀ ਮਨੀ ਉਹਨਾਂ ਦੀਆਂ ਤਨਖਾਹਾਂ ਕੱਢਦੀ ਹੈ। ਆ ਮੇਅਰ ਸਾਹਿਬ ਚੌਥੇ ਦਿਨ ਬਿਆਨ ਤੇ ਆਏ ਨਾ, ਸਾਡੇ ਲੋਕ ਉਹਨਾਂ ਨੂੰ ਕਿਸੇ ਨਾ ਕਿਸੇ ਭੋਗ ਤੇ ਬੁਲਾਉਂਦੇ ਆ, ਉਹਨਾਂ ਦੇ ਪੈਰਾਂ ਥੱਲੇ ਹੱਥ ਦਿੰਦੇ ਆ। ਮੈਂ ਨਹੀਂ ਕਹਿੰਦਾ, ਦੇਖੋ ਸਾਰੇ ਰਿਸਪੈਕਟਡ ਨੇ, ਰਿਸਪੈਕਟਡ ਤਾਂ ਨੇ ਜੇ ਉਹ ਆਪਣੀ ਡਿਊਟੀ ਨਿਭਾਉਣ। ਲੈਂਡਲੋਰਡ ਦੇ ਟੈਨੈਂਟ, ਇੱਥੇ ਕੋਈ ਕਹਿ ਸਕਦਾ ਵੀ ਤੁਸੀਂ ਲੈਂਡਲੋਰਡ ਦੇ ਟੈਨੈਂਟ ਬੋਰਡ ਦਾ ਜਿਹੜਾ ਸੋ ਕਾਲਡ ਜੱਜ ਆ, ਤੁਸੀਂ ਆਏ ਕਿਉਂ ਕਹਿੰਦੇ ਆ? ਉਹਨਾਂ ਦੀ ਡਿਊਟੀ ਬਣਦੀ ਆ ਉਹ ਛੇਤੀ ਨਿਭਾਉਣ। ਹੁਣ ਉਹ ਕਹਿੰਦੇ ਤੇ ਅਸੀਂ ਕੀ ਕਰੀਏ, ਕੇਸ ਹੀ ਇੰਨੇ ਲੱਗੇ ਹੋਏ ਆ। ਫਿਰ ਸਰਕਾਰ ਦੀ ਡਿਊਟੀ ਬਣਦੀ ਹੈ, ਕੀ ਕਹੋਗੇ ਤੁਸੀਂ? ਫਿਰ ਕਾਨੂੰਨ ਨੂੰ ਟੀਰਾ ਤੇ ਅੰਨਾ ਤੇ ਟਿਕਾਣਾ ਨਾ ਕਹੋਗੇ ਤੁਸੀਂ? ਇੱਕ ਪਾਸੇ ਦਾ ਜਿਹੜਾ ਮੈਂ ਤੁਹਾਨੂੰ ਕੇਸ ਸੁਣਾਇਆ, ਇੱਕ ਪਾਸੇ ਦਾ ਇੱਕ ਬੰਦੇ ਨੂੰ $5,000 ਤੁਸੀਂ ਫਾਈਨ ਕਰਦੇ ਨੇ ਉਹਦੇ ਹੀ, ਦੂਜੇ ਪਾਸੇ ਉਹਦਾ 1.25 ਲੱਖ 1.5 ਲੱਖ ਉਹਦਾ ਕੇਸ ਲੱਗਿਆ, 4 ਸਾਲ ਤੱਕ ਤਰੀਕ ਨਹੀਂ ਆਉਂਦੀ ਜੀ। ਅੱਛਾ, ਜਦੋਂ ਫਿਰ ਹੋਰ ਸਾਡੀ ਕਮਿਊਨਿਟੀ ਵਾਲੇ ਦੇਖ ਲਓ, ਮਹਾਂਪੁਰਸ਼ ਕਿਸੇ ਸਾਧ ਦਾ, ਕਿਸੇ ਸਾਧ ਨੇ ਆਉਣਾ ਹੋਵੇ, ਕਿਸੇ ਬਾਬੇ ਨੇ ਆਉਣਾ ਹੋਵੇ, ਏਅਰਪੋਰਟ ਤੋਂ ਨਾ ਢੋਲ ਢੂਲ ਵਜਾ ਕੇ ਲੈ ਕੇ ਆਉਂਦੇ ਨੇ, ਮਾਰ ਮਤਲਬ ਇੰਨੇ ਕੁ ਵੱਡੀ ਗਿਣਤੀ 'ਚ ਇਕੱਠੇ ਹੁੰਦੇ ਨੇ, ਜਿੱਥੇ ਲੋਕਾਂ ਦਾ ਇਸ਼ੂ ਹੁੰਦਾ ਨਾ ਉੱਥੇ 4-5 ਬੰਦੇ ਹੁੰਦੇ ਨੇ, ਬਾਕੀ ਸੀਟਾਂ ਖਾਲੀ ਹੁੰਦੀਆਂ। ਇਹ ਜਿਹਾ ਹਾਲ। ਚਲੋ ਆਪਾਂ ਬ੍ਰੇਕ ਲੈਂਦੇ ਹਾਂ ਜੀ, ਫਿਰ ਆਪਾਂ ਹੋਰ ਆਪਾਂ ਡਿਸਕਸ ਕਰਦੇ ਹਾਂ ਇਸ ਇਸ਼ੂ।
ਆਪਾਂ ਘਰ ਤਾਂ ਲੈ ਲਿਆ, ਹੁਣ ਮੋਰਗੇਜ ਬਾਰੇ ਵੀ ਸੋਚੀਏ। ਘਰਾਂ ਦੀ ਮਾਰਕੀਟ ਉੱਪਰ ਥੱਲੇ ਹੋਈ ਜਾਂਦੀ ਹੈ।
ਮੈਂ ਮਿਲ ਕੇ ਆਇਆ ਮੋਰਗੇਜ ਇੰਡਸਟਰੀ ਦੇ ਮੋਸਟ ਟਰੱਸਟਵਰਦੀ ਜਸ ਭੁੱਲਰ ਨੂੰ, ਜਿਹੜੇ 24 ਘੰਟਿਆਂ 'ਚ ਘਰ ਦੀ ਕਲੋਜ਼ਿੰਗ ਕਰਵਾ ਦਿੰਦੇ ਆ। ਫਸਟ ਮੋਰਗੇਜ, ਸੈਕਿੰਡ ਮੋਰਗੇਜ ਜਾਂ ਟਰੱਕ ਲੋਨ ਜਾਂ ਕੋਈ ਵੀ ਬਿਜ਼ਨਸ ਲੋਨ ਚਾਹੀਦਾ, ਉਸ ਵਿੱਚ ਵੀ ਹੈਲਪ ਕਰਦੇ ਨੇ। ਜਸ ਭੁੱਲਰ ਕਮਰਸ਼ੀਅਲ ਮੋਰਗੇਜ ਵਿੱਚ ਸਪੈਸ਼ਲਾਈਜ਼ ਕਰਦੇ ਨੇ।
ਤਾਂ ਫਿਰ ਛੇਤੀ ਨੰਬਰ ਦਿਓ ਜਸ ਭੁੱਲਰ ਦਾ।
4167321116 1632 2611 ਨਾਮ ਯਾਦ ਰੱਖੀ, ਜਸ ਭੁੱਲਰ।
ਮਾਮਾਸ ਪੀਜ਼ਾ 1957 ਤੋਂ ਟੋਰਾਂਟੋ ਦਾ ਫੇਵਰੇਟ ਸਟੋਨ ਬੇਕਡ ਗੋਰਮੇਟ ਪੀਜ਼ਾ ਬ੍ਰਾਂਡ ਹੈ, ਜਿਨ੍ਹਾਂ ਦੀਆਂ GTA ਵਿੱਚ ਬਹੁਤ ਸਾਰੀਆਂ ਲੋਕੇਸ਼ਨਸ ਹਨ। ਅਸੀਂ ਅੱਜ ਵੀ ਫਰੈਸ਼ ਡੋ ਅਤੇ ਫਾਈਨੈਸਟ ਇਨਗਰੀਡੀਐਂਟਸ ਇਸਤੇਮਾਲ ਕਰਦੇ ਹਨ ਤਾਂ ਕਿ ਤੁਹਾਨੂੰ ਮਿਲੇ ਮਾਊਥ ਵਾਟਰਿੰਗ ਫਲੇਵਰ ਇੰਸਪਾਇਰਡ ਬਾਈ ਇਟਲੀ। ਵੀ ਆਰ ਨਾਓ ਸਰਵਿੰਗ ਇਨ ਬ੍ਰੈਂਟਨ ਐਂਡ ਮਿਸਿਸਾਗਾ। ਓਪਨਿੰਗ ਵਾਕ ਇਨ ਸਪੈਸ਼ਲ, ਟ੍ਰਾਈ ਕਰੋ ਮੀਡੀਅਮ 3 ਟੋਪਿੰਗ ਪੀਜ਼ਾ ਪਲੱਸ 8 ਚਿਕਨ ਵਿੰਗਸ ਪਲੱਸ 500 ml ਪਰ ਬੋਟਲ ਪਲੱਸ 1 ਟਿਪ ਫੋਰ ਜਸਟ $28.95.
ਆਰਡਰ ਆਨਲਾਈਨ ਐਟ mamaspizza.com।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਆਸਰਾ ਲਾਇਰਸ ਵਾਲੇ ਸਪਾਂਸਰ ਕਰ ਰਹੇ ਨੇ। ਆਸਰਾ ਲਾਇਰਸ ਲਾਇਰ ਹੈਗੇ ਨੇ ਅਮਨਦੀਪ ਕਪਿਲਾ, 490 ਬ੍ਰੈਮਲੀ ਰੋਡ, ਬ੍ਰੈਮਲੀ ਤੇ ਕੁਈਨ ਦੇ ਇੰਟਰਸੈਕਸ਼ਨ ਤੇ ਇਹਨਾਂ ਦਾ ਆਫਿਸ ਆ। ਸਿਰਫ ਰੀਅਲ ਅਸਟੇਟ ਕਲੋਜ਼ਿੰਗ ਦਾ ਕੰਮ ਕਰਦੇ ਨੇ। ਜੇ ਤੁਸੀਂ ਕੋਈ ਪ੍ਰਾਪਰਟੀ ਖਰੀਦੀ ਹੈ, ਵੇਚੀ ਹੈ, ਇੰਡਸਟਰੀਅਲ ਕਮਰਸ਼ੀਅਲ ਪ੍ਰਾਪਰਟੀ ਆ, ਕੋਈ ਲੈਂਡ ਲਈ ਹੈ, ਕੋਈ ਬਿਜ਼ਨਸ ਲਿਆ, ਕੋਈ ਘਰ ਲਿਆ, ਕੋਈ ਕੌਂਡੋ ਲਈ ਹੈ, ਐਗਰੀਮੈਂਟ ਆਫ ਪਰਚੇਜ ਐਂਡ ਸੇਲ ਰਿਵਿਊ ਕਰਵਾਉਣਾ, ਕਲੋਜ਼ਿੰਗ ਕਰਵਾਉਣੀ ਹੈ, ਫਿਰ ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲਿਓ। ਕਈ ਵਾਰ ਜੇ ਤੁਹਾਡਾ ਲਾਇਰ ਠੀਕ ਸਟੈਂਡ ਨਾ ਲਵੇ, ਕੋਈ ਸਾਹਮਣੇ ਪ੍ਰੋਬਲਮ ਆ ਜਾਵੇ ਕਲੋਜ਼ਿੰਗ ਵਾਲੇ ਦਿਨ, ਤੇ ਉਹ ਮਸਲੇ ਦਾ ਹੱਲ ਨਾ ਲੱਭ ਸਕੇ ਤਾਂ ਤੁਹਾਡੀ ਕਲੋਜ਼ਿੰਗ ਰੁਕ ਜਾਂਦੀ, ਕਿੱਡਾ ਵੱਡਾ ਨੁਕਸਾਨ ਹੋ ਸਕਦਾ ਹੈ ਨਾ। ਇਹ ਬਸ ਅੰਦਾਜ਼ਾ ਲਾ ਲਿਓ, ਸਮੂਥ ਕਲੋਜ਼ਿੰਗ ਤੇ ਤੁਹਾਡੇ ਇੰਟਰਸਟ ਫੁੱਲੀ ਪ੍ਰੋਟੈਕਟ ਕਰਨ ਲਈ ਤੁਸੀਂ ਵਧੀਆ ਮਾਹਰ ਲਾਇਰ ਕੋਲ ਜਾਣਾ। ਲਾਇਰ ਤਾਂ ਸਾਰੇ ਸਿਆਣੇ ਹੁੰਦੇ ਨੇ, ਪਰ ਮਾਹਰਾਂ ਦੇ ਵਿੱਚੋਂ ਮਾਹਰ ਲਾਇਰ ਨੇ ਅਮਨਦੀਪ ਕਪਲਾ ਜੀ। 905-456-2020 ਇਹਨਾਂ ਦਾ ਨੰਬਰ ਹੈ, 905-456-2020। ਇੱਕ ਸਾਡੇ ਸਪਾਂਸਰ ਨੇ ਜੀ ਇਮੀਗ੍ਰੇਸ਼ਨ ਵਾਲੇ, ਵੰਡਰ ਵਰਲਡ ਇਮੀਗ੍ਰੇਸ਼ਨ ਵਾਲੇ ਮਨਮਿੰਦਰ ਖੋਸਾ ਜੀ, ਤੇ ਲੀਗਲ ਤਰੀਕੇ ਨਾਲ ਆਪਣੇ ਦੋਸਤ ਮਿੱਤਰ ਰਿਸ਼ਤੇਦਾਰਾਂ ਨੂੰ ਇੱਥੇ ਕਿਵੇਂ ਬੁਲਾਉਣਾ ਤਾਂ ਉੱਥੋਂ ਕੋਈ ਹੋਰ ਪੁੱਛ ਲੈਂਦੇ, ਇਹਨਾਂ ਦਾ ਰੈਫਰੈਂਸ ਦੇ ਦਿਓ, ਨੰਬਰ 647-646-3000। ਤੁਹਾਡੇ ਕੋਲ ਕੋਈ ਸਕਿੱਲ ਹੈਗਾ, ਕੋਈ ਮਹਾਰਤ ਹੈਗੀ ਕਿਸੇ ਕੰਮ ਦੇ ਵਿੱਚ, ਤੁਹਾਡੇ ਕੋਲ ਬਾਹਰਲੇ ਦੇਸ਼ਾਂ ਦਾ ਐਕਸਪੀਰੀਅੰਸ ਆ, ਫਾਰ ਐਗਜ਼ਾਮਪਲ ਤੁਹਾਡੇ ਕੋਲ ਟਰੱਕ ਡਰਾਈਵਿੰਗ ਦਾ ਐਕਸਪੀਰੀਅੰਸ ਹੈ, ਇੱਥੇ ਅੱਗ ਤੁਸੀਂ ਟਰੱਕ ਦਾ ਲਾਇਸੈਂਸ ਲੈ ਲਿਆ, ਤੁਸੀਂ ਵਿਜ਼ਟਰ ਆਏ ਹੋਏ ਹੋ, ਲੀਗਲ ਤਰੀਕੇ ਨਾਲ ਕੰਮ ਕਿਵੇਂ ਕਰਨਾ ਚਾਹੁੰਦੇ ਹੋ, ਤੁਸੀਂ ਵਰਕ ਪਰਮਿਟ ਕਿਵੇਂ ਮਿਲੇ ਤੁਹਾਨੂੰ, ਤੇ ਫਿਰ ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲਓ ਮਨਮਿੰਦਰ ਖੋਸਾ ਨਾਲ, 647-646-3000 ਇਹਨਾਂ ਦਾ ਨੰਬਰ ਹੈਗਾ। ਆਪਾਂ ਜਿਹੜੀ ਅੱਧਾ ਘੰਟਾ ਪਹਿਲਾਂ ਗੱਲਬਾਤ ਕੀਤੀ ਹੈ ਨਾ, ਇਹ ਸੈਮੀਨਾਰ ਸੀ ਜਿਹੜਾ ਜੀ, ਇਹ ਆਰਗੇਨਾਈਜੇਸ਼ਨ ਆ ਜੀ BHPA, ਬ੍ਰੈਂਪਟਨ ਹਾਊਸਿੰਗ ਪ੍ਰੋਵਾਈਡਰਸ ਐਸੋਸੀਏਸ਼ਨ, ਬ੍ਰੈਂਪਟਨ ਹਾਊਸਿੰਗ ਪ੍ਰੋਵਾਈਡਰਸ ਐਸੋਸੀਏਸ਼ਨ, ਇਹਨਾਂ ਦੀ ਵੈਬਸਾਈਟ ਤੇ ਜਾ ਕੇ ਚੈੱਕ ਕਰਿਓ, ਤੇ ਤੁਸੀਂ ਵੈਸੇ ਲੈਂਡਲੋਰਡ ਤੇ ਟੈਨੈਂਟ ਬੋਰਡ ਵਾਲੇ ਜਿਹੜੇ ਬਹੁਤ ਸਾਰੇ ਕੇਸ ਗੂਗਲ ਤੇ ਤੁਹਾਨੂੰ ਲੱਭ ਜਾਣੇ ਨੇ। ਇਸ ਕਰਕੇ ਜਦੋਂ ਤੁਸੀਂ ਆਪਣਾ ਕੋਈ ਪੋਰਸ਼ਨ ਬਣਾਇਆ ਹੋਇਆ ਰੈਂਟ ਤੇ ਦੇਣਾ, ਹੁਣ ਇੱਥੇ ਵਿਰੋਧ ਨਾ ਕਰਿਓ ਵੀ ਰੈਂਟ ਤੇ ਨਹੀਂ ਦੇਣਾ ਚਾਹੀਦਾ, ਇਹ ਤੁਹਾਡੀ ਖੁਸ਼ੀ ਆ। ਦੇਖੋ ਮਾਫੀ ਚਾਹੁੰਦਾ, ਚੰਗੀ ਗੱਲ ਆ ਵੀ ਤੁਸੀਂ ਆਪਣਾ ਘਰ ਆ ਬੇਸਮੈਂਟ ਆਪਣੇ ਯੂਜ਼ ਲਈ ਰੱਖੋ, ਪਰ ਜੇ ਤੁਸੀਂ ਰੈਂਟ ਤੇ ਦੇਣੀ ਆ, ਦੇਖੋ ਇੰਟਰਸਟ ਰੇਟ ਵਧੇ ਹੋਏ ਨੇ ਤੁਹਾਨੂੰ ਪਤਾ, ਅਨਐਕਸਪੈਕਟਡ ਖਰਚੇ ਵਧੇ ਹੋਏ ਨੇ, ਕੋਈ ਮਾੜੀ ਗੱਲ ਨਹੀਂ। ਬਾਕੀ ਜੀ ਤੁਹਾਨੂੰ ਪਤਾ ਹੀ ਆ ਵੀ ਸਰਕਾਰਾਂ ਨੇ ਲੋਕ ਬੁਲਾਏ ਨੇ, ਇਮੀਗ੍ਰੈਂਟਸ ਨੂੰ ਲਗਾਤਾਰ ਬੁਲਾ ਰਹੇ ਆ, ਹੈਨਾ, ਸਕਿਲਡ ਕੈਟਾਗਰੀ ਚ ਬੁਲਾ ਰਹੇ ਆ, ਇੰਟਰਨੈਸ਼ਨਲ ਸਟੂਡੈਂਟ ਆ ਰਹੇ ਨੇ, ਵਰਕ ਪਰਮਿਟ ਆ ਰਹੇ ਨੇ, ਤੇ ਇੰਨੀ ਜਗ੍ਹਾ ਤਾਂ ਘਰ ਤਾਂ ਬਣਾਏ ਹੋਏ ਹੈ ਨਹੀਂ, ਇਸ ਕਰਕੇ ਕਿਰਾਏ ਵਾਲਾ ਕੰਮ ਆ ਜਿਹੜਾ ਟੈਨੈਂਟਸ ਨੇ ਕਿਤੇ ਨਾ ਕਿਤੇ ਰਹਿਣਾ ਹੀ ਆ ਨਾ। ਤੁਸੀਂ ਸ਼ੁਕਰ ਕਰੋ ਲੈਂਡਲੋਰਡ ਦਾ ਜਿਹੜਾ ਸਰਕਾਰ ਦਾ ਬਹੁਤ ਚੱਲ ਰਹੇ ਨੇ, ਜੇ ਕੋਈ ਵੀ ਰੈਂਟਲ ਯੂਨਿਟ ਨਾ ਹੋਵੇ ਤੇ ਲੱਖਾਂ ਦੀ ਗਿਣਤੀ ਚ ਆਏ ਹੋ ਲੋਕ ਕਿੱਥੇ ਰਹਿਣ। ਇਸ ਕਰਕੇ ਇਹਨੂੰ ਆਏ ਨਾ ਲਿਆ ਕਰੋ ਵੀ ਪਤਾ ਨਹੀਂ ਇਹ ਮਾੜਾ ਕੰਮ ਆ, ਇਹ ਚੰਗਾ ਕੰਮ ਆ, ਇਹ ਪੁੰਨ ਨਾਲੇ ਫੜੀਆਂ, ਨਾਲੇ ਕਿਸੇ ਨੂੰ ਆਸਰਾ ਦੇ ਰਹੇ ਹੋ, ਉਹ ਰੈਂਟ ਦੇ ਰਿਹਾ, ਉਹ ਤੁਹਾਨੂੰ ਕੰਪਨਸੇਟ ਵੀ ਕਰ ਰਿਹਾ। ਇਸ ਕਰਕੇ ਮਾੜਾ ਕੰਮ ਨਹੀਂ, ਹਰੇਕ ਬੰਦਾ ਜਿਹੜਾ ਆਉਂਦਾ ਪਹਿਲਾ ਸਟੈਪ ਉਹਦਾ ਹੁੰਦਾ ਵੀ ਰੈਂਟ ਦੇ ਉੱਤੇ ਰਿਹਾ ਜਾਵੇ, ਹੈ ਨਾ। ਦੂਸਰਾ ਸਟੈਪ ਹੁੰਦਾ ਵੀ ਕੋਈ ਛੋਟਾ ਜਿੱਥੇ ਰੈਂਟ ਉਹਦਾ, ਕਿਉਂਕਿ ਰੈਂਟ ਨੇ ਤਾਂ ਵੇਸਟ ਹੋ ਜਾਣਾ, ਤੇ ਜਿਹੜੀ ਮੌਰਗੇਜ ਦੇਊਗਾ ਉਹਦਾ ਕੁਛ ਪਾਰਟ ਆ ਜਿਹੜਾ ਉਹ ਪ੍ਰਿੰਸੀਪਲ ਦੇ ਵਿੱਚ ਵਾਪਸ ਆਊਗਾ, ਇਕੁਇਟੀ ਬਣੂ, ਇਹ ਚੰਗੀ ਗੱਲ ਆ। ਪਰ ਤੁਸੀਂ ਸਕਰੂਟੇਨਾਈਜ਼ ਕਰ ਲਿਆ ਕਰੋ ਪ੍ਰੋਪਰਲੀ, ਤੇ ਕੋਈ ਲਾ ਜਿਹੜਾ ਇਹ ਹੋਣਾ ਚਾਹੀਦਾ ਵੀ ਜੇ ਤੁਹਾਨੂੰ ਰੈਂਟ ਦੇਣਾ ਕੋਈ ਬੰਦ ਕਰ ਦੇ। ਪਹਿਲੀ ਗੱਲ ਤਾਂ ਦੇਖੋ ਕਿੰਨੀ ਇਹ ਕਿੰਨਾ ਧੱਕਾ, ਕਿੰਨਾ ਪੱਖਪਾਤ ਆ ਬਈ, ਲੈਂਡਲੋਰਡ ਆ ਜਿਹੜਾ ਉਹਨੇ ਕਿਸ਼ਤ ਦੇਣੀ ਆ ਭਾਈ, ਉਹਨੇ ਤੁਹਾਨੂੰ ਰਹਿਣ ਲਈ ਥਾਂ ਦਿੱਤੀ ਆ, ਤੇ ਕਾਨੂੰਨ ਚੁੱਪ ਕਿਉਂ ਹੋ ਜਾਂਦਾ? ਜੇ ਟੈਨੈਂਟ ਆ ਜਿਹੜਾ ਉਹ ਰੈਂਟ ਦੇਣਾ ਬੰਦ ਕਰ ਦੇ, ਕਾਨੂੰਨ ਚੁੱਪ ਕਿਉਂ ਆ? ਕਾਨੂੰਨ ਨੂੰ ਦੰਦਲ ਕਿਉਂ ਪਈ ਹੋਈ ਆ? ਮੂੰਹ ਕਿਉਂ ਨਹੀਂ ਖੋਲਦਾ ਕਾਨੂੰਨ? ਜਿਹੜਾ ਲੈਂਡਲੋਰਡ ਮੂੰਹ ਖੋਲਦਾ ਹੋਇਆ, ਉਹ ਮੈਂ ਮਰ ਗਿਆ, ਲੁੱਟਿਆ ਗਿਆ, ਮੇਰਾ ਇਹਨੇ ਪੋਰਸ਼ਨ ਦੱਬ ਲਿਆ, ਉਹਨੇ ਉਲਟਾ ਉਹਦੇ ਤੇ ਹੀ ਕਾਰਵਾਈ ਹੁੰਦੀ ਹੈ, ਕਿੰਨਾ ਪੱਖਪਾਤ ਆ। ਮੈਂ ਦੇਖੋ ਇੱਥੇ ਲੈਂਡਲੋਰਡ ਦੇ ਹੱਕ ਚ ਨਹੀਂ ਬੋਲ ਰਿਹਾ, ਜੇ ਲੈਂਡਲੋਰਡ ਧੱਕਾ ਕਰਦਾ ਬਿਲਕੁਲ ਟੈਨੈਂਟ ਦੇ ਰਾਈਟ ਆ, ਟੈਨੈਂਟ ਦੇ ਬਹੁਤ ਸਾਰੇ ਰਾਈਟਸ ਆ, ਪਰ ਤੁਸੀਂ ਹਰ ਗੱਲ ਦੇ ਉੱਤੇ ਲੈਂਡਲੋਰਡ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ, ਹਰ ਗੱਲ ਦੇ ਉੱਤੇ ਟੈਨੈਂਟ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ। ਪੈਸੇ ਤਾਂ ਟੈਨੈਂਟ ਨੂੰ ਦੇਣੇ ਹੀ ਪੈਣੇ ਆ, ਜੇ ਲੈਂਡਲੋਰਡ ਮਿਸਬਿਹੇਵ ਕਰਦਾ ਉਹ ਅਲੱਗ ਗੱਲ ਆ। ਅੱਛਾ, ਫਿਰ ਕਿਸੇ ਦਿਨ ਮੈਂ ਉਹ ਸੱਜਣ ਨੂੰ ਵੀ ਲੈ ਕੇ ਆਊਂਗਾ ਜਿਨ੍ਹਾਂ ਨੇ ਹਿੰਮਤ ਕਰਕੇ ਨਾ, ਉਹ ਜਿੱਥੇ ਰਹਿੰਦੇ ਸੀ 8-10 ਜਾਣੇ, ਉਹ ਮਹਾਂਪੁਰਸ਼ ਸਾਡੀ ਕਮਿਊਨਿਟੀ ਦੇ ਸੀਗੇ, 7-8-10 ਜਾਣੇ ਪਤਾ ਨਹੀਂ ਕਿੰਨੇ, ਉਹ ਤੁਸੀਂ ਸਾਰਿਆਂ ਨੇ ਵੀਡੀਓ ਦੇਖੀ ਆ, ਉਹ ਵੀ ਸੱਜਣ ਉੱਥੇ ਸੀ ਬੋਲੇ, ਉਹ ਸ਼ਾਇਦ ਉਹਨਾਂ ਦਾ ਨਾਂ ਪ੍ਰਵੇਸ਼ ਆ, ਮਿਸਟਰ ਪ੍ਰਵੇਸ਼ ਕੁਮਾਰ ਜੇ ਮੈਂ ਗਲਤ ਨਾ ਹੋਵਾਂ ਤਾਂ, ਉਹ ਵੀ ਬੋਲੇ ਸੀ, ਉਹਨਾਂ ਨੂੰ ਵੀ ਕਿਸੇ ਦਿਨ ਲੈ ਕੇ ਆਵਾਂਗੇ। ਅੱਛਾ, ਉਦੋਂ ਸਾਰੇ ਦੇਖੋ ਕਿਵੇਂ ਇਕੱਠੇ ਹੋਏ, ਹਾਂਜੀ ਉਹਨਾਂ ਨੇ ਧੱਕੇ ਨਾਲ ਘਰ ਚ ਵੜ ਗਏ, ਟੈਨੈਂਟ ਰਹਿੰਦੇ ਸੀ, ਆਹ ਸੀ ਉਹ ਸੀ, ਪੁਲਿਸ ਵਾਲਿਆਂ ਨੂੰ ਵੀ ਉਹਨਾਂ ਨੇ ਕੰਪਲੇਂਟ ਕੀਤੀ, ਪੁਲਿਸ ਵਾਲਿਆਂ ਨੇ ਕੁਛ ਨਹੀਂ ਕੀਤਾ, ਉਲਟਾ ਦੁਬਾਰਾ ਉਹਨਾਂ ਨੂੰ ਉੱਥੇ ਹੀ ਬਿਠਾ ਗਏ ਟੈਨੈਂਟਸ ਨੂੰ, ਇਹਨਾਂ ਨੂੰ ਚਾਰਜ ਕਰ ਲਿਆ। ਉਸ ਤੋਂ ਬਾਅਦ ਉਹ ਘਰ ਦੀ ਭੰਨ ਤੋੜ ਕਰਕੇ ਗਏ, ਘਰ ਨੂੰ ਗੰਦਾ ਕਰਕੇ ਗਏ, ਗਾਰਬੇਜ ਖਿਲਾਰ ਕੇ ਗਏ, ਹੁਣ ਪੁਲਿਸ ਵਾਲੇ ਕਿੱਥੇ ਨੇ? ਹੁਣ ਪੁਲਿਸ ਵਾਲੇ ਨੇ ਕਿਉਂ ਨਹੀਂ ਕਾਰਵਾਈ ਕੀਤੀ? ਜੇ ਇਹੀ ਕਾਰਵਾਈ ਕਿਸੇ ਦੀ ਸ਼ੋਪ ਚ ਹੋਈ ਹੁੰਦੀ, ਮੈਂ ਕਾਨੂੰਨ ਦੀ ਬਰਾਬਰਤਾ ਤੇ ਆਉਣਾ, ਜੇ ਇਹੀ ਕਾਰਵਾਈ ਕਿਸੇ ਦੀ ਸ਼ੋਪ ਚ ਹੋਈ ਹੁੰਦੀ, ਪੁਲਿਸ ਵਾਲਿਆਂ ਨੂੰ ਚਾਰਜ ਕਰਨਾ ਸੀਗਾ ਮਿਸਚਿਫ ਓਵਰ $5,000 ਜਾਂ ਮਿਸਚਿਫ ਅੰਡਰ $5,000, ਜੋ ਵੀ ਕਾਨੂੰਨ ਦੇ ਵਿੱਚ ਹੈਗਾ, ਜੱਜ ਦੇ ਸਾਹਮਣੇ ਪੇਸ਼ ਕਰਨਾ ਸੀ। ਹੁਣ ਪੁਲਿਸ ਵਾਲੇ ਕਿੱਥੇ ਨੇ? ਇਹ ਦੋਨਾਂ ਕੇਸਾਂ ਦੇ ਵਿੱਚ ਪੁਲਿਸ ਵਾਲੇ ਕਿੱਥੇ ਨੇ? ਹੁਣ ਤੁਸੀਂ ਕਹਿ ਸਕਦੇ ਹੋ ਵੀ ਪੁਲਿਸ ਵਾਲੇ ਤਾਂ ਕਾਨੂੰਨ ਦੇ ਨਾਲ ਬੱਝੇ ਹੋਏ ਨੇ, ਉਹ ਇਸੇ ਕਰਕੇ ਕਹਿੰਦਾ ਕਾਨੂੰਨ ਜਿਹੜਾ ਹੈਗਾ ਨਾ, ਉਹ ਵੀ ਇਹਨਾਂ ਤੇ ਕਾਣਾ, ਕਾਨੂੰਨ ਤਾਕਤਵਰ ਧਿਰ ਦੇ ਹੱਕ ਦੇ ਵਿੱਚ ਜਾਂਦਾ। ਇਸ ਕਰਕੇ ਦੋਸਤੋ, ਇਹ ਜਿਹੜੀਆਂ ਪ੍ਰੋਬਲਮਸ ਨੇ ਨਾ ਲੈਂਡਲੋਰਡਸ ਨੂੰ ਆਉਣੀਆਂ ਨੇ, ਇਹ ਕੱਲਾ ਇਹ ਹੀ ਨਾ ਸੋਚੋ ਵੀ ਤੁਸੀਂ ਘਰ ਲੈ ਲਿਆ ਤੇ ਸੁਰਖਰੂ ਹੋ ਗਏ। ਦੇਖੋ ਬੇਸਮੈਂਟ ਤੋਂ ਘਰ ਦਾ ਸਫ਼ਰ, ਤੁਸੀਂ ਘਰ ਦੇ ਮਾਲਕ ਬਣ ਕੇ ਮੌਰਗੇਜ ਲੈ ਲਈ, ਹੁਣ ਉਹ ਘਰ ਨੂੰ ਸੰਭਾਲ ਕੇ ਕਿਵੇਂ ਰੱਖਣਾ, ਇਹ ਵੀ ਤੁਹਾਡੀ ਜ਼ਿੰਮੇਵਾਰੀ ਆ। ਉਹ ਘਰ ਦੇ ਉੱਤੇ ਸਿਟੀ ਵਾਲਿਆਂ ਨੇ ਦੇਖੋ ਕੀ ਕੀਤਾ, ਇੰਨੀਆਂ ਪ੍ਰੋਬਲਮ ਹੋਣ ਦੇ ਬਾਵਜੂਦ ਚੁੱਪ ਚੁਪੀਤੇ ਤੁਹਾਡਾ ਟੈਕਸ ਵਧਾ ਤਾ, ਕਿਸੇ ਨੂੰ ਪਤਾ ਲੱਗਿਆ? ਕੋਈ ਬੋਲਿਆ? ਇਹੋ ਜਿਹੇ ਸਿਆਣੇ ਤੇ ਸਾਊ ਲੋਕ ਕਿੱਥੇ ਮਿਲਦੇ ਨੇ, ਜਾਂ ਮੈਂ ਕਹੂੰਗਾ ਇਹੋ ਜਿਹੇ ਬੁੱਧੂ ਲੋਕ ਕਿੱਥੇ ਮਿਲਣੇ ਨੇ, ਇਹੋ ਜਿਹੇ ਘੋਗੜ ਲੋਕ ਕਿੱਥੇ ਮਿਲਣੇ ਨੇ? ਤੁਹਾਡੇ ਤੇ ਜਿੰਨਾ ਮਰਜ਼ੀ ਬੋਝ ਪਾਈ ਜਾਓ, ਤੁਹਾਡੇ ਨੂੰ ਤਾਂ ਗਧਾ ਸਿਆਣਾ ਕਿਤੇ ਨਾ ਕਿਤੇ ਉਹ ਕਿਤੇ ਨਾ ਕਿਤੇ ਦਲੱਤੀ ਤਾਂ ਮਾਰ ਦਿੰਦਾ। ਜਿੰਨਾ ਮਰਜ਼ੀ ਬੋਝ ਪਈ ਜਾਵੇ ਟੈਕਸਾਂ ਦਾ ਤੁਸੀਂ ਜਮਾਂ ਨਹੀਂ ਬੋਲਦੇ, ਬਿਲਕੁਲ ਨਹੀਂ ਬੋਲਦੇ। ਕਿੰਨੇ ਸਿਆਣੇ ਹੋ ਜਾਂ ਕਿੰਨੇ ਬੁੱਧੂ ਹੋ ਮੈਨੂੰ ਨਹੀਂ ਪਤਾ, ਮੇਰਾ ਦਿਮਾਗ ਆਪ ਦੁਬਿਧਾ ਦੇ ਵਿੱਚ। ਇੱਕ ਸੱਜਣ ਸਾਡੇ ਨਾਲ ਨੇ, ਉਹਨਾਂ ਦੀ ਗੱਲ ਸੁਣ ਲਈ ਆਪਾਂ। ਹਾਂਜੀ ਨਿੱਘਾ ਸਵਾਗਤ ਤੁਹਾਡਾ।
ਹਾਂਜੀ ਨਿੱਘਾ ਸਵਾਗਤ ਚਰਨਜੀਤ ਬਰਾੜ ਜੀ, ਮੈਂ ਤੁਹਾਡਾ ਪ੍ਰੋਗਰਾਮ ਸੁਣ ਰਿਹਾ। ਇਹ ਜਿਹੜੇ ਲੈਂਡ ਲਾਰਡ ਤੇ ਟੈਨਟ ਆ, ਇਹ ਸਾਰੇ ਪੰਜਾਬੀਆਂ ਦਾ ਹੀ ਗਾਣਾ ਕਿਉਂ ਪੰਜਾਬ ਤੱਕ
ਆ ਗਿਆ? ਇੱਕ ਮਿੰਟ ਹਰਵਾਸ ਜੀ ਬੋਲਦੇ ਹੋ? ਹਰਵਾਸ ਜੀ ਕੱਲ ਉੱਥੇ ਪੰਜਾਬੀ ਆਇਆ ਸੀ, ਦੱਸੋ ਇੱਕ। ਚਲੋ ਮੈਨੂੰ ਕਹਿਣਾ ਨਹੀਂ ਚਾਹੀਦਾ। ਇੱਕ ਉੱਥੇ ਲੇਡੀ ਸੀ, ਸ਼ਾਇਦ ਉਹ ਵੀਅਤਨਾਮੀ ਜਾਂ ਫਿਲੀਪੀਨੋ ਓਰੀਜਨ,
ਮੈਂ ਜਾਣਦਾ ਹਾਂ ਜੀ,
ਇੱਕ ਅਫਰੀਕਨ ਓਰੀਜਨ ਦੀ ਸੀ।
ਨਹੀਂ ਉਹ ਤਾਂ ਉੱਥੇ ਦੀ ਗੱਲ ਤਾਂ, ਮੇਰੀ ਤਾਂ ਗੱਲ ਸੁਣੋ ਪਹਿਲਾਂ। ਅਸੀਂ ਜਿੰਨੇ ਵੀ ਸਾਡੇ ਇੱਥੇ ਚੋਰੀਆਂ ਹੁੰਦੀਆਂ, ਜਿੰਨੇ ਵੀ ਕਤਲ ਹੁੰਦੇ ਆ, ਸਾਰੇ ਪੰਜਾਬੀਆਂ ਥਰੂ ਹੁੰਦੇ ਆ। ਅਸੀਂ ਸਾਡਾ ਕਲਚਰ ਹੀ ਇਹੋ ਜਿਹਾ, ਅਸੀਂ ਸਿੱਖਿਆ ਹੀ ਇਹੋ ਜਿਹਾ ਬਣਾ ਦਿੰਦੇ ਆ, ਵਿਆਹ ਕੁਛ ਕਰੋ ਇੱਥੇ ਆ ਕੇ।
ਇਹ ਤਾਂ ਮਹਾਨ ਕਲਚਰ ਦੇ ਮਹਾਨ ਬੰਦਿਆਂ ਨੂੰ ਪੁੱਛੋ ਜੀ।
ਨਹੀਂ ਨਹੀਂ, ਇਹ ਤਾਂ ਸਾਡੇ ਬੁੱਧੀਜੀਵੀ ਆ, ਸਾਡੇ ਗ੍ਰੰਥ ਆ, ਸਾਡੇ ਧਾਰਮਿਕ ਸਥਾਨ ਆ, ਚਾਹੇ ਉਹ ਮੰਦਰ ਆ ਚਾਹੇ ਗੁਰਦੁਆਰੇ ਆ। ਅਸੀਂ ਉਹਨਾਂ ਨੂੰ ਸਿਰਫ ਭਾਂਡੇ ਮਾਂਜਣੇ ਤੇ ਲੰਗਰ ਖਾਉਣੇ ਸਿਖਾਉਣੇ ਜਾਂ ਕਤਲ ਕਰਨੇ? ਮੇਰੀ ਸਭ ਬੜਾ ਕੁਸ਼ਚਨ ਹੈ। ਠੀਕ ਆ, ਇੱਥੋਂ ਦੀਆਂ ਸਰਕਾਰਾਂ, ਇੱਥੋਂ ਦਾ ਜਿਹੜਾ ਪਾਰਲੀਮੈਂਟ ਸਿਸਟਮ ਆ, ਉਹ ਕਸੂਰਵਾਰ ਹੈ, ਉਹਨਾਂ ਦਾ ਕੋਈ ਕਸੂਰ ਨਹੀਂ। ਉਹ ਵੀ ਜੇ ਕਰਨਾ ਚਾਹੁਣ ਤਾਂ ਸਰਕਾਰ, ਇੱਥੇ ਜਦੋਂ ਪੈਂਡੈਮਿਕ ਫੈਲਿਆ ਸੀਗਾ, ਕਿਸੇ ਵਿਆਹ ਸ਼ਾਦੀ ਹੁੰਦੇ ਸੀਗੇ, ਆ ਸਿਟੀ ਵਾਲੇ ਮੇਅਰ ਆਪ ਤਾਂ ਮਾਸਕ ਕਦੇ ਵਿਆਹ ਦੇ ਵਿੱਚ ਲਾਈ ਨਹੀਂ, ਖੇਤਾਂ ਚ ਮਾਸਕ ਲੈਣ ਚਲੇ ਗਿਆ। ਜਿਹਦੇ ਮਾਸਕ ਨੀ ਲੱਗੀ ਹੁੰਦੀ ਟਿਕਟ ਦੇ ਜਾਂਦੇ ਸੀਗੇ, ਉਦੋਂ ਸਿਕਿਉਰਿਟੀ ਕਿੱਥੋਂ ਆ ਜਾਂਦੀ?
ਮੈਂ ਤਾਂ ਕਿਹਾ ਸਿਸਟਮ ਦੋਸ਼ੀ, ਮੈਂ ਤਾਂ ਸਰਕਾਰ ਨੂੰ ਵੀ ਕਿਹਾ, ਮੈਂ ਤਾਂ ਕਿਹਾ ਜੀ ਦੋਸ਼ੀ ਹੈ, ਬਿਲਕੁਲ
ਵੀ ਸਾਨੂੰ ਲੋਕ, ਇਹਦਾ ਮਤਲਬ ਸਾਡਾ ਕਲਚਰ ਹੀ ਇਹੋ ਜਿਹਾ ਵੀ ਅਸੀਂ ਆਹ ਕੁਛ ਕਰਨਾ, ਤੇ ਉਹੋ ਜਿਹੇ ਸਾਡੇ ਨੁਮਾਇੰਦੇ ਚੁਣੇ ਹੋਏ ਆ, ਜਿਹੜੇ ਆਪ ਕੰਡੋ ਆਪ ਜਗ੍ਹਾਵਾਂ ਮੁੱਲ ਲੈ ਕੇ 2.6 million ਦੀਆਂ ਉਹ ਖੜੀਆਂ ਪਈਆਂ ਰਹੀਆਂ ਉਹਨਾਂ ਦੀਆਂ।
ਦੇਖੋ ਮੈਂ ਤਾਂ ਸਰਕਾਰ ਨੂੰ ਦੋਸ਼ੀ ਕਿਹਾ ਹੈ, ਮੈਂ ਤਾਂ ਕਿਹਾ ਕਾਨੂੰਨ ਵੀ ਸਰਕਾਰ ਦਾ, ਉਹਨੂੰ ਇੰਪਲੀਮੈਂਟ ਕਰ। ਸਰਕਾਰ ਨੇ ਟ੍ਰਿਬਿਊਨਲ ਬਣਾਇਆ, ਟ੍ਰਿਬਿਊਨਲ ਬਣਾਇਆ ਨਾ ਲੈਂਡਲੋਰਡ ਤੇ ਟੈਨੈਂਟ ਬੋਰਡ ਆ ਜਿਹੜਾ, ਟ੍ਰਿਬਿਊਨਲ ਹੀ ਹੈ,
ਹੈਨਾ?
ਸਰਕਾਰ ਦੀਆਂ ਨੀਤੀਆਂ ਤੇ ਚੱਲਣਾ ਨਾ, ਜੇ 6-6 ਮਹੀਨੇ ਸਾਲ ਸੁਣਵਾਈ ਨਹੀਂ ਹੁੰਦੀ ਤਾਂ ਸਰਕਾਰ ਜ਼ਿੰਮੇਵਾਰ। ਆ ਜਿਹੜੇ ਮੈਂ ਕੇਸ ਦੀ ਉਦਾਹਰਣ ਦਿੱਤੀ ਆ, ਤੁਸੀਂ ਉੱਥੇ ਹੀ ਨਿਕਲ,
ਸਰਕਾਰ ਵੀ ਜ਼ਿੰਮੇਵਾਰੀ ਹੈ, ਲੋਕ ਵੀ ਜ਼ਿੰਮੇਵਾਰ,
ਲੋਕ ਵੀ ਜ਼ਿੰਮੇਵਾਰ, ਲੋਕ ਵੀ
ਜ਼ਿੰਮੇਵਾਰ। ਗੱਲ ਸੁਣੋ, ਜਿਹੜੇ ਵਟਸਐਪ ਦੇ ਉੱਤੇ ਇਹਨਾਂ ਨੇ ਐਂਟਰੀ ਕੀਤੀ ਹੋਈ ਸੀ, ਆ BHLPA ਜਿਹਦੀ ਤੁਸੀਂ ਗੱਲ ਕਰਦੇ ਹੋ, ਉਹ 1000 ਤੋਂ ਉੱਤੇ ਮੈਂਬਰ ਆ। ਕੱਲ ਉੱਥੇ 119 ਬੰਦੇ ਸੀ, ਮੈਂ ਗਿਣਤੀ ਕੀਤੀ ਹੈ ਸਾਰਿਆਂ ਦੀ, ਜਿਹਦੇ ਵਿੱਚ ਸਾਡੇ ਵਰਗੇ ਵੀ ਸੀਗੇ ਜਿਨ੍ਹਾਂ ਦਾ ਵਾਰਡ ਦੇ ਨਾਲ ਕੋਈ ਤਲਕਾਤ ਵੀ ਨਹੀਂ ਗਾ। ਉਹਦੇ ਵਿੱਚ ਆਜ਼ਾਦ ਸੀ, ਰਵੀ ਸੋਹਲ, ਹਰਵੰਸ ਸਿੰਘ ਹੋਏ, ਦਵਿੰਦਰ ਤੂਰ ਹੋਇਆ, ਉਹ ਤਾਂ ਆਉਂਦੇ ਹੀ ਨੀ ਉਸ ਪਾਇਲਟ ਪ੍ਰੋਜੈਕਟ ਚ, ਵਿਚਾਰੇ ਉਹ ਵੀ ਮਦਦ ਕਰ ਲਈ। ਇਹਦਾ ਮੈਂ ਲੋਕ ਵੀ ਨੀ ਤੁਰਦੇ, ਫਿਰ ਅਸੀਂ ਸਰਕਾਰ ਵੀ ਵਿਚਾਰੀ ਕੀ ਕਰੇ?
ਮੈਂ ਲੋਕਾਂ ਨੂੰ ਵਿਸ਼ੇਸ਼ਣ ਦਾ ਹੁਣ ਮੇਰੀ ਗੱਲ ਸੁਣਾ, ਦੋ ਗੱਲਾਂ ਬੋਲੀਆਂ ਨੇ ਮੈਂ, ਜਿਹੜੇ ਹੁਣ ਮੈਂ ਤਾਂ ਹੁਣ ਕਹਿ ਹੀ ਸਕਦਾ ਰੇਡੀਓ ਤੇ।
ਹਾਂ, ਬਾਕੀ ਜਿੰਨੀਆਂ ਅਗਾਂਹ ਵਧੂ ਜਥੇਬੰਦੀਆਂ, ਜਿੰਨੇ ਬਾਬੇ ਆ, ਆ ਗੁਰਦਾਤੂਆ, ਤੁਸੀਂ ਇਹ ਵੀ ਕਿਹਾ, ਉਹ ਸਾਰਿਆਂ ਨੂੰ ਲੈਣ ਚਲੇ ਜਾਂਦੇ ਆ, ਇੱਥੇ ਕਬੱਡੀਆਂ ਮੂਹਰੇ ਤੋਹਫੇ ਲੈਣ ਚਲੇ ਜਾਂਦੇ ਆ। ਜਿੱਥੇ ਲੋਕਾਂ ਨੂੰ ਆਪਦੀ ਸਮੱਸਿਆ, ਟੈਕਸ ਵਧੀ ਜਾਵੇ, ਬ੍ਰਾਂਟ ਚ ਕੁਛ ਹੋਈ ਜਾਵੇ, ਕੋਈ ਇੱਥੇ ਯੂਨੀਵਰਸਿਟੀ।
ਦੇਖੋ ਸਿਆਣੇ ਲੋਕ ਤਾਂ ਸੀਗੇ ਪ੍ਰੋਫੈਸਰ, ਮੈਂ ਹੁਣ ਸਾਰਿਆਂ ਦੇ ਨਾਂ ਤਾਂ ਨੀ ਮੈਂ ਜਾਣਦਾ, ਪ੍ਰੋਫੈਸਰ ਜਗਜੀਤ ਸਿੰਘ ਕੱਲ ਨੂੰ ਸੀ, ਜਿਹੜੇ ਸੈਂਸ ਤੋਂ ਬੰਦੇ ਉਹ
ਹੈਗੇ, ਇੱਕ ਦੋ ਤਾਂ ਸੀਗੇ, ਮੈਂ ਬਾਕੀ ਗੱਲ ਕਰ ਰਿਹਾ, ਹੋਰ ਵੀ ਸੈਂਸ ਬਹੁਤ ਆ। ਅਸੀਂ ਕਿੰਨੇ ਕਿੰਨੇ ਫੰਕਸ਼ਨ ਕਰਾਉਂਦੇ ਆ, ਮੱਤਾਂ ਦਿੰਦੇ ਆ, ਭਗਤ ਸਿੰਘ ਕਹਿੰਦੇ ਆ, ਜਿਨ ਰੱਤ ਲੱਗੇ ਕੱਪੜੇ ਦਾਮਾ ਹੋਏ, ਪਲੀਜ ਜੋ ਰੱਤ ਪੀ ਮਾਨਸਾ ਤੈ ਕੋ ਨਿਰਮਲ ਚੀਜ਼ ਦਾ ਗੁਰੂ ਨਾਨਕ ਦੀ ਬਾਣੀ ਸੁਣੇ ਆ, ਹੈ
ਹਰਬੰਸ ਸਿੰਘ ਜੀ। ਆਪਾਂ ਛੋਟੀ ਜੀ ਬ੍ਰੇਕ ਹੋਰ ਲੈ ਲਈਏ।
ਪੀਜ਼ਾ ਡਿਪੋ ਦੀ ਇੱਕ ਨਵੀਂ ਪੇਸ਼ਕਸ਼, ਇੱਕ ਵਾਰ ਇਹਨਾਂ ਦੀ ਬਟਰ ਚਿਕਨ ਡਿਪਿੰਗ ਸੌਸ ਟ੍ਰਾਈ ਤਾਂ ਕਰੋ।
ਪੀਜ਼ਾ ਡਿਪੋ ਦਾ ਪੀਜ਼ਾ, ਪੀਜ਼ਾ ਡਿਪੋ ਦਾ ਪੀਜ਼ਾ।
ਪੀਜ਼ਾ ਡਿਪੋ, ਕਾਲ 310-9711,
ਦੈਟਸ 310-9711। ਪੀਜ਼ਾ ਡਿਪੋ ਦਾ ਪੀਜ਼ਾ।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-84-84,
905-915-8484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਰਾਜਪਾਲ ਬਰਾੜ ਫਾਈਨੈਂਸ਼ੀਅਲ ਐਡਵਾਈਜ਼ਰ ਨੇ, ਤੁਸੀਂ ਪੈਸੇ ਜੋੜ ਕੇ ਰੱਖਦੇ ਹੋ, ਮਿਹਨਤ ਕਰਦੇ ਹੋ, ਬਹੁਤ ਵਧੀਆ ਗੱਲ ਆ, ਪਰ ਇਹ ਵੀ ਵੇਖਿਆ ਕਰੋ ਜੋੜੇ ਹੋਏ ਪੈਸਿਆਂ ਦੀ ਗਰੋਥ ਹੁੰਦੀ ਵੀ ਆ ਕਿ ਨਹੀਂ ਹੁੰਦੀ। ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਡਿਸੇਬਿਲਟੀ ਇੰਸ਼ੋਰੈਂਸ ਕਰਾਉਣੀ ਹੈ, ਫਿਰ ਵੀ ਤੁਸੀਂ ਰਾਜਪਾਲ ਬਰਾੜ ਨੂੰ ਕਾਲ ਕਰ ਲਿਓ। ਆਪਣਾ ਇਨਵੈਸਟਮੈਂਟ ਪੋਰਟਫੋਲੀਓ ਸਾਲ 2 ਸਾਲ ਬਾਅਦ ਚੈੱਕ ਕਰਾ ਲਿਆ ਕਰੋ। 416-917-1456 ਰਾਜਪਾਲ ਬਰਾੜ ਦਾ ਨੰਬਰ ਹੈ ਜੀ, 416-917-1456। ਵਧੀਆ ਸੋਹਣੀ ਕਿਚਨ ਬਣਾਉਣੀ ਹੈ ਤਾਂ ਔਰਾ ਕਿਚਨ ਵਾਲੇ ਨਾਲ ਸੰਪਰਕ ਕਰਿਓ, 905-673-2872 ਇਹਨਾਂ ਦਾ ਨੰਬਰ ਆ। ਕਸਟਮ ਬਿਲਟ ਘਰ ਬਣਾ ਰਹੇ ਹੋ ਤੇ ਹਾਈ ਐਂਡ ਕਿਚਨ ਦੀ ਜ਼ਰੂਰਤ ਆ ਤੇ ਫਿਰ ਇਹ ਹਾਈ ਐਂਡ ਕਿਚਨ ਬਣਾਉਣ ਦੇ ਸਪੈਸ਼ਲਿਸਟ ਨੇ ਦੋਸਤੋ। 905-673-2872 ਔਰਾ ਕਿਚਨ ਦਾ ਨੰਬਰ, ਤਾਲਮੇਲ ਕਰ ਲਿਓ। ਸਾਡੇ ਨਾਲ ਇੱਕ ਕਾਲਰ ਨੇ, ਉਹਨਾਂ ਦੀ ਗੱਲ ਸੁਣਦੇ ਹਾਂ। ਹਾਂਜੀ ਨਿਗਾ, ਸਵਾਗਤ ਤੁਹਾਡਾ।
ਹੈਲੋ,
ਸਤਿ ਸ੍ਰੀ ਅਕਾਲ ਜੀ।
ਬਲਾਟ ਸਾਹਿਬ, ਜਿਹੜਾ ਆਪਣੇ ਕਿਰਾਏ ਦਾ ਮਸਲਾ ਹੈਗਾ, ਇਹ ਪ੍ਰੋਵਿੰਸ਼ੀਅਲ ਲਾਅ ਦੇ ਅੰਦਰ ਆਉਂਦਾ ਜੀ ਜਾਂ ਫੈਡਰਲ ਦੇ ਅੰਦਰ?
ਕਾਹਦਾ ਜੀ? ਮੇਰੇ ਹਿਸਾਬ ਨਾਲ ਤਾਂ ਇਹ ਪ੍ਰੋਵਿੰਸ਼ੀਅਲ ਮੈਟਰ ਆ ਜੀ।
ਓਕੇ, ਤੇ ਜੇ ਪ੍ਰੋਵਿੰਸ਼ੀਅਲ ਦਾ ਹੈਗਾ ਤਾਂ ਫਿਰ ਜਿਹੜੇ ਆਪਣੇ MPP ਹੈਗੇ ਆ ਉਹਨਾਂ ਨੂੰ ਮੈਂ ਤਾਂ ਕਹਿੰਦਾ ਫਿਰ ਇਹ ਪੱਕਾ ਪਤਾ ਕਰੋ ਜਾਂ ਕਿ ਇੱਧਰ ਕੋਈ
ਨਹੀਂ। ਪੱਕਾ ਹੀ ਆ ਜੀ, ਪੱਕਾ ਹੈ। ਮੈਂ ਤਾਂ ਇਸ਼ਾਰਾ ਤਾਂ ਕਰਕੇ ਹਟਿਆ ਹੁਣ ਹੀ, ਬਈ ਆਪਣੇ MPP ਸਾਹਿਬ ਆ ਜਿਹੜੇ ਉਹਨਾਂ ਦਾ ਅਪਰੋਚ ਕਰੋ ਜੀ।
ਨਹੀਂ, ਇਹਨਾਂ ਨੂੰ ਫਿਰ ਸਾਡੇ MPP ਹੈਗੇ ਆ ਤੇ ਜਿਹੜੀਆਂ ਅਗਲੀਆਂ ਇਲੈਕਸ਼ਨਾਂ ਦਾ ਹੈਗੇ ਬਲੰਟਰ ਵਾਲੇ ਜਿਹੜਾ ਜ਼ਿਆਦਾ ਪ੍ਰੋਬਲਮਾਂ ਹੈਗੀਆਂ,
ਉਸ ਤੋਂ ਪਹਿਲਾਂ ਜਿਹੜਾ ਰੈਂਟਲ ਲਾਇਸੈਂਸ ਆ ਉਹ ਤੁਹਾਥੋਂ ਸਿਟੀ ਵਾਲਿਆਂ ਨੇ ਤੁਹਾਥੋਂ, ਜੇ ਤੁਹਾਡੀ ਬੇਸਮੈਂਟ ਬਣਾਈ ਹੋਈ ਤੁਹਾਥੋਂ ਕੰਸੈਂਟ ਲੈ ਲੈਣਾ ਰੈਂਟਲ ਲਾਇਸੈਂਸ ਜਦੋਂ ਤੁਸੀਂ, ਤੁਹਾਨੂੰ ਬਿਨਾਂ ਦੱਸੇ। ਤੇ ਟੈਨੈਂਟ ਨੇ ਆਪਣਾ ਗਾਰਬੇਜ ਨਹੀਂ ਚੱਕਿਆ ਤੇ ਉਹ ਫਿਰ ਫਾਈਨ ਤੁਹਾਨੂੰ, ਟੈਨੈਂਟ ਨੇ ਉੱਚੀ ਸਪੀਕਰ ਲਾਇਆ ਹੋਇਆ ਤੇ ਗੁਆਂਢੀ ਨੇ ਕੰਪਲੇਂਟ ਕਰਤੀ ਤੇ ਟਿਕਟ ਤੁਹਾਨੂੰ, ਤੇ ਟੈਨੈਂਟ ਜਿੰਨਾ ਮਰਜ਼ੀ ਤੁਹਾਡਾ ਘਰ ਘੁਰ ਅੰਦਰੋਂ ਤੋੜ ਕੇ ਚਲਾ ਜਾਵੇ, ਤੁਸੀਂ ਕਹੋਗੇ ਜੀ ਸਤਨਾਮ ਵਾਹਿਗੁਰੂ, ਠੀਕ ਆ ਭਾਜੀ, ਬਹੁਤ ਵਧੀਆ ਗੱਲ ਕੀਤੀ, ਕੁਛ ਨਹੀਂ ਕਰਦਾ।
ਹਾਂਜੀ, ਚਲੋ, ਮੈਂ ਸੁਣੀਆਂ ਕਾਫੀ ਗੱਲਾਂ, ਮੈਂ ਤਾਂ ਅੱਗੇ ਵੀ ਤੁਹਾਡੀ ਹੋਰ ਵੀ ਤੁਸੀਂ ਸੁਣਦਾ ਰਹਿੰਦਾ ਹੈਗਾ ਤੇ ਮਸਲਾ ਬਹੁਤ ਵੱਡਾ ਹੈਗਾ ਇੱਥੇ। ਹਾਂਜੀ, ਤੇ ਇਹੋ ਦੂਸਰਾ ਇਹਦਾ ਜ਼ਰੂਰ ਹੱਲ ਜਿਹੜਾ, ਦੇਖੋ ਅਮਰੀਕਾ ਦੇ ਵਿੱਚ ਨਹੀਂ ਹੈਗਾ ਇੱਦਾਂ, ਅਗਲੇ ਨੇ ਹਨਾ ਤੁਹਾਨੂੰ ਰੈਂਟ ਨਹੀਂ ਦਿੱਤਾ ਤੇ ਇੱਕ ਵੀਕ ਵਿੱਚ ਜਾਂ 2 ਵੀਕ ਵਿੱਚ ਬੰਦਾ ਬਾਹਰ ਨਹੀਂ, ਭਾਈ ਸਾਹਿਬ ਰੈਂਟ ਦੋ ਨਹੀਂ ਤੇ ਚਲੋ ਬਾਹਰ।
ਵੀਰ ਜੀ, ਇੱਥੇ ਕਮਰਸ਼ੀਅਲ ਆ ਨਾ, ਸੋਰੀ ਟੂ ਇੰਟਰਪਟ ਯੂ, ਆਪਣੇ ਕੋਈ ਸ਼ਾਰਟ ਲਾਓ ਤੁਸੀਂ ਰੈਂਟ ਤੇ, ਜਿਹੜਾ ਕਮਰਸ਼ੀਅਲ ਟੈਨੈਂਸੀ ਆ ਨਾ, ਜੇ ਤੁਸੀਂ ਐਡਵਾਂਸ ਦੇ ਵਿੱਚ 1 ਤਰੀਕ ਨੂੰ ਕਿਰਾਇਆ ਨਹੀਂ ਦਿੱਤਾ, 1 ਤਰੀਕ ਨੂੰ ਤਾਲਾ ਲਾ ਸਕਦਾ ਉਹ ਤੇ 10 ਦਿਨਾਂ ਦਾ ਤੁਹਾਡੇ ਕੋਲ ਟਾਈਮ ਆ, ਜੇ ਤੁਸੀਂ 10 ਤਰੀਕ ਤੱਕ ਕਿਰਾਇਆ ਨਹੀਂ ਦਿੱਤਾ ਉਹ ਤੁਹਾਡਾ ਸਮਾਨ ਵੀ ਜ਼ਬਤ ਕਰ ਸਕਦਾ।
ਬਿਲਕੁਲ ਇੱਦਾਂ ਹੀ ਅਮਰੀਕਾ ਵਿੱਚ ਬਰਾੜ ਸਾਹਿਬ ਇਹ।
ਚਲੋ, ਮੈਂ ਇਹ ਨਹੀਂ ਕਹਿੰਦਾ ਵੀ ਇੰਨਾ ਸਖ਼ਤ ਹੋਵੇ ਕਿਉਂਕਿ ਕਮਰਸ਼ੀਅਲ ਤੇ ਰੈਜ਼ੀਡੈਂਸ਼ੀਅਲ ਟੈਨੈਂਸੀ ਦਾ ਕੋਈ ਫਰਕ ਆ, ਪਰ ਟੈਨੈਂਟ ਤੇ ਕੋਈ ਇੰਨੀ ਤਾਂ ਜ਼ਿੰਮੇਵਾਰੀ ਹੋਵੇ ਵੀ ਘਰ ਤੋੜੇ ਭੰਨੇ ਜਾਂ ਕਿਰਾਇਆ ਨਾ ਦੇਵੇ ਮਹੀਨਾ 2 ਮਹੀਨੇ ਦਾ ਟਾਈਮ ਤਾਂ ਹੋਵੇ ਨਾ, ਟਾਈਮ ਬਾਉਂਡ ਹੋਣਾ ਚਾਹੀਦਾ, ਸਿੱਧੀ ਜੀ ਗੱਲ।
ਬਿਲਕੁਲ, ਹਾਂਜੀ, ਇਸੇ ਕਰਕੇ ਹੁਣ ਜਿਹੜੇ ਕਿਰਾਏ ਦੇ ਵਿੱਚ ਫੈਮਲੀਆਂ ਰਹਿੰਦੀਆਂ ਹੈਗੀਆਂ, ਮੈਂ ਤਾਂ ਹੋਰ ਉਹਨਾਂ ਦੀਆਂ ਕਿੰਨਾਂ ਦੀਆਂ ਗੱਲਾਂ ਮਤਾਂ ਸੁਣੀਆਂ ਹੈਗੀਆਂ ਤੇ ਉਹਨਾਂ ਦਾ ਕਿੰਨੇ ਕਿੰਨੇ ਮਹੀਨੇ ਹੋ ਗਏ ਤੇ ਰੋਂਦੇ ਆ ਵਿਚਾਰੇ ਹਨਾ, ਤੇ ਕਿਰਾਏ ਵਿੱਚ ਜਾ ਢੋੜ ਜਾ ਜਿੱਥੇ ਨੂੰ ਮਰਜ਼ੀ ਪੈਣ ਕਰਾ ਦਿੰਦਾ, ਤੁਸੀਂ ਉਹਨੂੰ ਕੱਢ ਵੀ ਨਹੀਂ ਸਕਦੇ ਹੈਗੇ ਹਨਾ।
ਤੁਸੀਂ ਜੀ 2 ਬੰਦਿਆਂ ਨੂੰ ਕਿਰਾਇਆ ਦਿੱਤਾ, ਉਹ ਭਾਵੇਂ 10 ਬੰਦੇ ਅੰਦਰ ਬੈਠੇ ਹਨ, ਤੁਸੀਂ ਕੁਛ ਨਹੀਂ ਕਰ ਸਕਦੇ।
ਬਰਾੜ ਸਾਹਿਬ ਗਲਤ ਆ ਨਾ, MPP ਨੂੰ ਇਹਨਾਂ ਦੀ ਖਜਾਈ ਕਰਨੀ ਚਾਹੀਦੀ ਵੀ ਭਾਈ ਸਾਹਿਬ ਮੈਂ ਤੈਨੂੰ ਵੋਟ ਤਾਂ ਪਾਊ ਤੇ ਆਹ ਜਿਹੜੀਆਂ ਮਸਲੇ ਹੈਗੇ ਆ ਤੇ ਕੱਲ ਨੂੰ ਲੋਕੀ ਆਪਸ ਵਿੱਚ ਗੋਲੀਆਂ ਚਲਾਣਗੇ, ਕਹਿੰਦੇ ਮਾਰਨਗੇ ਇੱਕ ਦੂਜੇ ਨੂੰ ਹਨਾ, ਜਿਹੜਾ ਬੰਦਾ ਕੰਟਰੋਲ ਤੋਂ ਬਾਹਰ ਹੋ ਗਿਆ ਹੈਗੇ ਹੈਪਨ ਹੋਣੇ ਆ।
ਬਿਲਕੁਲ, ਤੁਹਾਡੀ ਗੱਲ ਠੀਕ ਹੈ ਜੀ, ਇਹ ਚੀਜ਼ਾਂ ਨਾ ਐਕਚੁਅਲੀ ਕ੍ਰਾਈਮ ਨੂੰ ਜਨਮ ਦਿੰਦੀਆਂ। ਲੈਂਡਲੋਰਡ ਤੇ ਟੈਨੈਂਟ ਦੇ ਵਿੱਚ ਕਨਫਲਿਕਟ ਆ, ਉਹਨੂੰ ਤੁਸੀਂ ਉਹਦਾ ਸੋਲੂਸ਼ਨ ਦੇ ਨਹੀਂ ਰਹੇ।
ਬਿਲਕੁਲ, ਹਾਂਜੀ,
ਹੁਣ ਦੇਖੋ ਸਪੋਜ਼ ਸਿਟੀ ਵਾਲਿਆਂ ਨੇ ਆਉਣਾ, ਸਿਟੀ ਵਾਲਿਆਂ ਨੂੰ ਲੈਂਡਲੋਰਡ ਨੇ ਅਧਿਕਾਰ ਦਿੱਤਾ ਹੋਇਆ ਸਾਈਨ ਕਰਕੇ ਪਹਿਲਾਂ ਹੀ, ਟੈਨੈਂਟ ਕਹਿੰਦਾ ਉਧਰੋਂ, ਇਹਨਾਂ ਦਾ ਆਪਦਾ ਹੀ ਕਾਨੂੰਨ ਕਹਿੰਦਾ ਲੈਂਡਲੋਰਡ ਤੇ ਟੈਨੈਂਟ ਬੋਰਡ ਵੀ 24 ਘੰਟੇ ਦਾ ਨੋਟਿਸ ਚਾਹੀਦਾ ਹੈ ਜੀ, ਤੇ ਉਹ ਅੰਦਰ ਆਉਣ ਲੱਗਿਆ, ਉਹ ਟੈਨੈਂਟ ਕਹੂਗਾ ਵੀ ਕਿਹਦੀ ਪਰਮਿਸ਼ਨ ਆਇਆ, ਉਹ ਕੋਈ ਲੈਂਡਲੋਰਡ ਦੀ ਪਰਮਿਸ਼ਨ ਆਇਆ, ਲੜਾਤਾ ਨਾ ਤੁਹਾਨੂੰ ਦੋਨਾਂ ਨੂੰ ਆਪਸ ਵਿੱਚ ਸਿਟੀ ਵਾਲਿਆਂ ਦੇ।
ਬਿਲਕੁਲ, ਚੇਂਜ ਕਰਨੀ ਚਾਹੀਦੀ, ਇਹਨਾਂ ਨੂੰ ਸੁਣਨਾ ਚਾਹੀਦਾ ਹੈਗਾ ਨਾ, ਸਾਡਾ ਕੰਟਰੀ ਦਾ ਤਾਂ ਹੀ ਸੋਹਣਾ ਬਣੂਗਾ ਨਾ।
ਉਹ ਮੀਟਿੰਗ ਚ ਕੋਈ ਜਾਂਦਾ ਹੀ ਨੀ ਜੀ, ਮੀਟਿੰਗ ਚ ਕੋਈ ਨੀ ਜਾਂਦਾ, ਸਾਡੇ ਲੋਕ ਆ ਜਿਹੜੇ ਨਾ, ਇਹਨਾਂ ਦੀ ਕੋਈ ਪ੍ਰੋਬਲਮ ਆ, ਗੱਲਾਂ ਇੰਨੀਆਂ ਇੰਨੀਆਂ ਮਾਰਨਗੇ ਨਾ ਉੱਥੇ ਸ਼ਾਮ ਨੂੰ ਪੈਗ ਲਾ ਕੇ, ਆਹ ਸਾਰਾ ਜਿਹੜਾ ਮਾਊਂਟੇਨ ਐਸ਼ ਤੇ ਉਹ ਜਿਹੜਾ ਬਵੇੜ ਤੇ ਠੇਕਾ ਨਾ, ਕੈਨੇਡਾ ਚ ਸਭ ਤੋਂ ਵੱਧ ਇਹਦੀ ਇੱਥੇ ਸ਼ਰਾਬ ਵਿਕਦੀ ਆ, ਵੱਡੀਆਂ ਵੱਡੀਆਂ ਗੱਲਾਂ ਮਾਰਨਗੇ, ਮਤਲਬ ਇੰਨੀਆਂ ਇੰਨੀਆਂ ਵੱਡੀਆਂ ਗੱਲਾਂ ਮਾਰਨਗੇ ਨਾ, ਜੱਟਵਾਦ ਸਾਡੇ ਲੋਕਾਂ ਚ ਕੁੱਟ ਕੁੱਟ ਕੇ ਭਰਿਆ, ਗੱਲ ਮਾਰਨੀ ਵੱਡੀ ਸਾਰੀ, ਜਦੋਂ ਫਿਰ ਕੋਈ ਮਸਲੇ ਦਾ ਹੱਲ ਕਰਨ ਤੇ ਜਾਂ ਕੋਈ ਸਿਆਣੀ ਗੱਲ ਤੇ ਆਉਣਾ, ਉਦੋਂ ਇਹਨਾਂ ਨੇ ਕਹਿ ਦੇਣਾ ਲੈ ਇਹਨਾਂ ਦਾ ਤਾਂ ਕੋਈ ਆਪਦਾ ਹਿੱਤ ਹੋਊਗਾ।
ਹਾਂਜੀ ਹਾਂਜੀ
ਮਿਹਰਬਾਨੀ ਜੀ ਧੰਨਵਾਦ ਤੁਹਾਡਾ
ਬਹੁਤ ਥੈਂਕ ਯੂ ਥੈਂਕ ਯੂ
ਆਪਾਂ ਦੋਸਤੋ ਛੋਟੀ ਜੀ ਬ੍ਰੇਕ ਹੋਰ ਲੈ ਲਈ
ਓ ਬੱਲੇ ਬੱਲੇ ਬਾਈ ਇਹ ਤਾਂ ਕਮਾਲ ਕਰਤੀ ਏਡੀ ਵੱਡੀ ਸ਼ੋਪ ਬਣਾ ਲਈ
ਘਰ ਦਫ਼ਤਰ ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ ਸਰਵਲੋਕ ਕੰਸਟਰਕਸ਼ਨ
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ 410-841-0478 416-841-0478 ਸਰਵਲੋਕ ਕੰਸਟਰਕਸ਼ਨ
ਉਹ ਜੀ ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟ ਖਰੀਦਣ ਜਾਂ ਵੇਚਣ ਲਈ
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ ਇੱਕੋ ਥਾਂ ਤੇ ਇੱਕੋ ਨਾਂ ਡੀਲ ਮੁੰਡੀ
ਕਾਲ ਕਰੋ 416-213-1313 416-213-1313
7895 Tranmere Drive 206 Mississauga ਡੇਲ ਮੁੰਡੀ ਰੀਅਲ ਸਟੇਟ ਐਕਸਪਰਟ
ਦੋਸਤੋ ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ ਸਟੋਵ ਵਾਸ਼ਰ ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ ਗਾਹਕਾਂ ਨੂੰ ਕਈ ਕਈ ਹਫ਼ਤੇ ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ ਕੋਈ ਲਾਰਾ ਨਹੀਂ ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ ਵਿੱਚ ਸੀਐਨ ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ 905-799-0045 905-799-0045 ਟੌਪ ਚੁਆਇਸ ਇਲੈਕਟ੍ਰੋਨਿਕਸ
ਓਏ ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ ਸਾਰੇ ਪਰਿਵਾਰ ਨੇ ਇਕੱਠਾ ਹੋਣਾ ਰੌਣਕਾਂ ਲੱਗਣੀਆਂ ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ
ਓਏ ਬੇਬੇ ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪ੍ਰੈਂਜਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ ਸਪ੍ਰੈਂਜਾ ਬੈਂਕੁਇਟ ਹਾਲ ਆਓ ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ਼ ਰਿਸੈਪਸ਼ਨ ਪ੍ਰੀ ਵੈਡਿੰਗ ਫੰਕਸ਼ਨ ਐਨੀਵਰਸਰੀਜ਼ ਬਰਥਡੇਜ਼ ਕਾਰਪੋਰੇਟ ਇਵੈਂਟਸ ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ Sprenza Banquet Hall, 510 Deerhurst Drive, Brampton. Call karo 905-793-3458.
ਹਰਬੰਸ ਸਿੰਘ ਗੱਲ ਕਰਕੇ ਗਏ ਸੀ ਸਾਡਾ ਕਲਚਰ ਫਿਰ ਹੁਣ ਕਲਚਰ ਦੀ ਉਦਾਹਰਣ ਵੀ ਦੇ ਦਿੰਦੇ ਹਾਂ ਥੋੜਾ ਜਿਹਾ ਬ੍ਰੈਮਲੀ ਤੇ ਸਟੀਲ ਦੇ ਇੰਟਰਸੈਕਸ਼ਨ ਕੋਲੇ ਗੋ ਟ੍ਰੇਨ ਸਟੇਸ਼ਨ ਹੈ ਨਾ ਜਿਹੜਾ ਇਹਦੇ ਪਾਰਕਿੰਗ ਲਾਟ ਦੇਖੋ ਕੀ ਹੋਇਆ ਹੋਇਆ ਇੱਧਰ ਉੱਧਰ ਤੁਹਾਨੂੰ ਵੀਡੀਓ ਤਾਂ ਪਹੁੰਚ ਵੀ ਗਈ ਹੋਣੀ ਹੈ ਇੰਨਾ ਕੁ ਖਲਾਰਾ ਪਾਇਆ ਹੋਇਆ ਇੱਕ ਸ਼ਬਦ ਆ ਮੈਂ ਉਹ ਯੂਜ਼ ਨਹੀਂ ਕਰਨਾ ਚਾਹੁੰਦਾ ਪਰ ਮੈਨੂੰ ਮਜਬੂਰਨ ਯੂਜ਼ ਕਰਨਾ ਪੈ ਰਿਹਾ ਇੰਨਾ ਕੁ ਗੰਦ ਪਾਇਆ ਹੋਇਆ ਉੱਥੇ ਕੋਈ ਵੀ ਬੰਦਾ ਉੱਥੋਂ ਲੰਘਣ ਲੱਗਿਆ ਇਹ ਜ਼ਰੂਰ ਆਊਗਾ ਵੀ ਬ੍ਰੈਂਪਟਨ ਦੇ ਵਿੱਚ ਕਿਹੋ ਜਿਹੇ ਲੋਕ ਰਹਿੰਦੇ ਨੇ ਇਸੇ ਕਰਕੇ ਆਪਾਂ ਵਾਰ ਵਾਰ ਕਹਿੰਦੇ ਹੁੰਦੇ ਹਾਂ ਤੁਹਾਡੀਆਂ ਚੰਗੀਆਂ ਗੱਲਾਂ ਜਿਹੜੀਆਂ ਹੈਗੀਆਂ ਉਹ ਹੌਲੀ ਹੌਲੀ ਮੁੱਲ ਦਿੰਦੀਆਂ ਉਹ ਹੌਲੀ ਹੌਲੀ ਕ੍ਰੈਡੀਬਿਲਟੀ ਬਣਦੀ ਆ ਇੱਕ ਮਾੜੀ ਚੀਜ਼ ਇੱਕ ਮਾੜਾ ਕੀਤਾ ਹੋਇਆ ਕੰਮ ਉਹ ਸਾਰੇ ਕੀਤੇ ਕਿਰਾਏ ਤੇ ਚੰਗੀਆਂ ਗੱਲਾਂ ਤੇ ਪਾਣੀ ਫੇਰ ਜਾਂਦਾ ਮਾੜਾ ਜਿਹਾ ਵੀਡੀਓ ਤਾਂ ਦੇਖੋ ਕਿਵੇਂ ਘੁੰਮ ਰਹੀਆਂ ਦੇਖੋ ਥੋੜਾ ਜਿਹਾ ਇਧਰੋਂ ਉਧਰੋਂ ਪ੍ਰੋਗਰਾਮ ਹੁੰਦਾ ਕੋਈ ਫੰਕਸ਼ਨ ਹੁੰਦਾ ਉਸ ਤੋਂ ਬਾਅਦ ਫੰਕਸ਼ਨ ਦੇ ਖਤਮ ਹੋਣ ਤੋਂ ਪਹਿਲਾਂ ਹੀ ਸਮੇਟਿਆ ਜਾਣਾ ਚਾਹੀਦਾ ਵੀ ਉੱਥੇ ਆਲੇ ਦੁਆਲੇ ਕੋਈ ਇਹ ਨਾ ਕਹੇ ਵੀ ਇਹ ਗਾਰਬੇਜ ਖਲਾਰ ਕੇ ਗਏ ਆ ਉੱਥੇ ਤਾਂ ਇੰਨਾ ਬੁਰਾ ਹਾਲ ਆ ਦੋਸਤੋ ਮੇਰਾ ਖਿਆਲ ਮੱਖੀਆਂ ਵੀ ਉੱਥੋਂ ਜਾਣ ਤੋਂ ਹਿਚਕਚਾਉਂਦੀਆਂ ਹੋਣਗੀਆਂ ਚਲੋ ਖੈਰ ਆਪਣਾ ਸਮਾਂ ਅੱਜ ਦਾ ਸਮਾਪਤ ਹੁੰਦਾ ਜੀ ਕੱਲ ਨੂੰ ਫੇਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਬਹੁਤ
The views expressed on the preceding program may not necessarily be those of the owner or management of WTOR radio station.
770 AM ਦੀ ਨਸ਼ਰੀਆਤ ਸੁਣਨ ਤੇ ਹਾਲਾਤ ਤੇ ਹਾਜ਼ਰਾਂ ਤੋਂ ਬਾਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫੋਰਮੇਸ਼ਨ ਅਨਾਲਿਸਿਸ ਇਲੈਕਟ੍ਰਿਕ ਗੱਡੀਆਂ ਦੇ ਵਿੱਚ ਈ ਆਵਾਜ਼ ਆਫੀਸ਼ੀਅਲ ਐਪ ਜਾਂ ਸਾਡੀ ਵੈਬਸਾਈਟ ਈ ਆਵਾਜ਼ .com ਲੋਕਲ ਨੰਬਰ 6478724900
ٹرک کا گھومتا پہیا کینیڈا کی معیشت کی ترقی کا ضامن آپ کا ٹرک سڑکوں پر راج کرے اور کینیڈا کی معیشت ترقی کی راہ پر گامزن رہے ٹرک مینول یا پھر آٹومیٹک ٹرک کی بہترین سروس کے لیے کوئک ٹرک لیو تھرو آؤٹ انٹیریو نو اپوائنٹمنٹ نیڈیڈ ڈرائیو تھرو فیسلٹی ون اسٹاپ شاپ اب تیسری لوکیشن ایگزٹ 579 فرام ہائی وے 401 ان نیپنی کوئک ٹرک لیو 519-622-0660 quicktrucklube.com
لیتھیم آئون بیٹریوں میں لگی آگ برامپٹن میں تشویش کا باعث بن رہی ہے لیتھیم آئون بیٹریاں صحیح استعمال ہونے پر محفوظ رہتی ہیں लेकिन जब वो नाकाम हो जाती है तो वो भड़क जाती है और आग लग सकती है जो तेजी से फैल सकती है और काबू से बाहर होकर एक बड़ी आग में तब्दील हो सकती है जो रिहायशों के लिए एक खतरा बन सकती है। लिथियम आयन बैटरियां इस्तेमाल करते वक्त हिफाजती मालूमात के लिए brampton.ca/battery safety पर जाएं। क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक्ट एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773 ऑल स्टे के साथ अब महफूज हाथों में है। टर्म्स एंड कंडीशन अप्लाई।
अपनी कम्युनिटी का सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल ले नो ब्याज।
142 Kennedy Road, Brampton 9058।